ਸੁਧਾਰਣੀਆਂ ਹਨ ਡੋਬਨ ਫੁਲਾਰੀਆਂ ਸੁਣਿਆਣਾ ਸੁਧਾਰਣੀਆਂ ਸੁਧਾਰਣੀਆਂ ਹਨ ਡੋਬਨ ਫੁਲਾਦੀਆਂ ਆਖੜੀਆਂ ਨਾ ਸੁਧਾਰਣੀਆਂ ਅੜੇ ਦਿਨ ਚਾਰ ਪੱਬਣ ਕੇਰੇ ਪੱਤ ਦਿਓਂ ਠਲ ਟੁਲ ਜੁੰਮਣ ਹਾਰ ਰੰਗ ਮਾਣ ਲੈ ਪਿਆਰਿਆ ਜਾ ਦੋਵਣ ਨਾਹਲਾ ਦਿਨ ਥੋੜੜੇ ਥੱਕੇ ਹਯਾ ਪੁਰਾਣਾ ਚੋਲਾ ਸੱਜਣ ਮੇਰੇ ਰੰਗੂਲੇ ਜਾਏ ਸੁੱਤੇ ਦੀ ਰਾਣ ਹੰਪੀ ਵੰਜਾਂ ਡੂਮਣੀ ਰੋਵਾਂ ਚੀਣੀ ਬਾਣ ਕੀ ਨਾ ਸੁਣੇ ਹੀ ਗੋਰੀਏ ਆਪਣ ਕੰਨੀ ਸੋਏ ਲੱਗੀ ਆਵੇ ਸਾਹੁਰੇ ਨਿਤ ਨਾ ਪਈਏ ਹੋਏ ਨਾਨਕ ਸੁੱਤੀ ਪਈ ਐ ਜਾਣ ਵਿਰਤੀ ਸਨ ਗੁਣਾ ਗਵਾਈ ਗੰਠੜੀ ਅਵਗੁਣ ਚੱਲੀ ਬੰਨ ਜਿਥਨ ਜੋਬਨ ਫੁਲਾਦੀਆਂ ਵਾੜੀਆਂ ਖੜੀਆਂ ਨਾ ਸੁਧਾਰਣੀਆਂ ਥਨ ਜੋਬਨ ਫੁਲਾਦੀਆਂ ਚਿੜੀਆਂ ਨਾ ਸੁਧਾਰਣੀਆਂ ਸੁਧਾਰਣੀਆਂ ਹਨ ਜੋਬਨ ਫੁਲਾਦੀਆਂ ਆਖੜੀਆਂ ਨਾ ਸੁਧਾਰਣੀਆਂ ਮੇਰੇ ਪਿਆਰੇ ਚਿੜੀਆਂ ਨਾ ਸਦਾ ਰਹਿਣੀਆਂ ਮੇਰੇ ਪਿਆਰੇ ਚਿੜੀਆਂ ਨਾ ਸਦਾ ਰਹਿਣੀਆਂ ਵਾਹ 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 ਚਿੜੀਆਂ ਨਾ ਸਦਾ ਰਹਿਣੀਆਂ ਵਾਹ 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 ਚਿੜੀਆਂ ਨਾ ਸਦਾ ਰਹਿਣੀਆਂ ਸਦਾ ਰਹਿਣੀਆਂ ਪਨ ਡੋਬਨ ਫੁੱਲਾਂ ਆਸੜੀਆਂ ਨਾ ਸਦਾ ਰਹਿਣੀਆਂ ਦੇ ਜਾਣਾ ਦਿਲ ਥੋੜੜੇ ਸੰਭਲ ਲੁਕ ਭਰੀ ਦੇ ਜਾਣਾ ਸਾਉ ਨੰਡੜਾ ਥੋੜਾ ਮਾਣ ਕਰੀ ਸਰ ਸੰਗਤ ਬੜੇ ਲੰਮੇ ਅਰਸੇ ਤੋਂ ਆਪ ਸਤਿਗੁਰੂ ਜੀ ਦੀ ਪਵਿੱਤਰ ਹਜ਼ੂਰੀ ਅੰਦਰ ਸੰਤ ਮਹਾਰਾਜਿਆਂ ਦੀ ਯਾਦ ਵਿਚ ਜੁੜੇ ਬੈਠੇ ਹੋ। ਬਹੁਤ ਸਾਰੇ ਵਿਭਾਗੀ ਗੁਰੂ ਕੁਮਾਈ ਭਾਈ ਪੰਡਾਲ ਵਿਚ ਇਸ ਦੀਵਾਨ ਹਾਲ ਵਿਚ ਐਸੇ ਵੀ ਬੈਠੇ ਹਨ ਜਿਨ੍ਹਾਂ ਨੇ ਜਦੋਂ ਤੋਂ ਦੀਵਾਨ ਪ੍ਰਾਰੰਭ ਹੋਇਆ, ਹੁਣ ਤੇ ਤਾਰੀਖ ਵੀ ਬਦਲ ਗਈ ਹੈ, ਕੱਲ ਸਵੇਰ ਤੋਂ ਹੀ ਨਿਰੰਤਰ ਕਥਾ ਕੀਰਤਨ ਗੁਰਮਤ ਦੀਆਂ ਔਰ ਸੰਤ ਜੀ ਮਹਾਰਾਜ ਦੇ ਪਵਿੱਤਰ ਜੀਵਨ ਸੰਬੰਧੀ ਵਿਚਾਰਾਂ ਸਰਵਣ ਕੀਤੀਆਂ। ਸਿਰਫ ਥੋੜਾ ਬਹੁਤ ਜਲਪਾਨ ਛਕਣ ਵਾਸਤੇ ਜਾਂ ਕਿਰਿਆ ਵਗੈਰਾ ਕਰਨ ਵਾਸਤੇ ਉੱਠੇ, ਫਿਰ ਆ ਕੇ ਪੰਡਾਲ ਵਿਚ ਸੱਜ ਗਏ। ਅਜੇ ਤੱਕ ਨਿਰੰਤਰ ਗੁਰੂ ਦਰਬਾਰ ਦੀਆਂ ਹਾਜ਼ਰੀਆਂ ਭਰ ਰਹੇ ਹਨ। ਇਹਨਾਂ ਦੇ ਮਨ ਵਿਚ ਜੋ ਸੰਤ ਜੀ ਮਹਾਰਾਜ ਪ੍ਰਤੀ ਸ਼ਰਧਾ ਔਰ ਪ੍ਰੇਮ ਹੈ, ਜੋ ਮਨ ਵਿਚ ਕ੍ਰਿਤਿਗਤਾ ਹੈ, ਉਸਦਾ ਪ੍ਰਗਟਾਵਾ ਹੈ। ਨਿਰੰਤਰ ਪੰਜ ਦਿਨਾਂ ਤੋਂ ਉਹਨਾਂ ਦੀ ਯਾਦ ਵਿਚ ਇਹ ਕਥਾ ਕੀਰਤਨ ਦਾ ਪ੍ਰਭਾਵ ਜਾਰੀ ਹੈ। ਰੋਜ਼ਾਨਾ ਹੀ ਬਹੁਤ ਸਾਰੇ ਗੁਰਮੁਖ ਮਾਈ ਭਾਈ ਆ ਕੇ ਉਨ੍ਹਾਂ ਦੇ ਇਸ ਪਾਵਨ ਪਵਿੱਤਰ ਸਥਾਨ ਤੇ ਪਹੁੰਚ ਕੇ ਉਨ੍ਹਾਂ ਨੂੰ ਆਪਣੀ ਸ਼ਰਧਾ ਦੇ ਫੁੱਲ ਭੇਟਾ ਕਰ ਰਹੇ ਹਨ। ਦੂਰੋਂ ਦੂਰੋਂ ਬਹੁਤ ਸਾਰੇ ਵਿਦਵਾਨ, ਪ੍ਰਚਾਰਕ, ਰਾਗੀ, ਮਹਾਂਪੁਰਖ ਸੰਤ ਜੀ ਮਹਾਰਾਜ ਦੇ ਪਵਿੱਤਰ ਜੀਵਨ ਉੱਪਰ ਹੁਣ ਤੱਕ ਰੋਸ਼ਨੀ ਪਾਉਂਦੇ ਰਹੇ ਹਨ। ਆਪ ਨੇ ਬਹੁਤ ਕੁਝ ਸਰਵਣ ਕਰ ਲਿਆ ਹੈ। ਜਿਹੜਾ ਰਹਿੰਦਾ ਸਮਾਂ ਆਪਣੇ ਪਾਸ ਤਕਰੀਬਨ ਪੌਣਾ ਘੰਟਾ, ਮਨ ਨੂੰ ਆਪਾਂ ਜੋ ਕੁਝ ਹੁਣ ਤੱਕ ਸੁਣਿਆ ਉਸਦੀ ਰਿਵੀਜ਼ਨ ਕਰਨੀ ਹੈ। ਸਿਰਫ ਉਸਨੂੰ ਦੁਹਰਾਉਣਾ ਹੈ। ਉਹ ਸਰ ਸੰਗਤ ਮੌਤ ਕੈਸਾ ਇਮਤਿਹਾਨ ਹੈ ਜਿਹੜਾ ਸਭਨਾ ਤੇ ਹੀ ਪੈਣਾ ਹੈ। ਜਿਨ੍ਹਾਂ ਨੇ ਆਪਣੇ ਆਪ ਨੂੰ ਇਸ ਇਮਤਿਹਾਨ ਵਾਸਤੇ ਤਿਆਰ ਨਹੀਂ ਰੱਖਿਆ ਉਹ ਮੌਤ ਤੋਂ ਡਰਦੇ ਹਨ, ਔਰ ਜਿਨ੍ਹਾਂ ਨੇ ਹਮੇਸ਼ਾ ਵਾਸਤੇ ਆਪਣੇ ਆਪ ਨੂੰ ਇਸ ਇਮਤਿਹਾਨ ਵਾਸਤੇ ਤਿਆਰ ਰੱਖਿਆ ਉਹ ਮੌਤ ਨੂੰ ਚਾਅ ਨਾਲ ਉਡੀਕਦੇ ਹਨ। ਜਿਸ ਤਰ੍ਹਾਂ ਇਮਤਿਹਾਨਾਂ ਦੇ ਦਿਨਾਂ ਵਿੱਚ ਕਈਆਂ ਨੂੰ ਤਾਂ ਦਸਤ ਲੱਗ ਜਾਂਦੇ ਨੇ, ਕਈਆਂ ਨੂੰ ਬੁਖਾਰ ਚੜ੍ਹ ਜਾਂਦਾ ਹੈ ਕਿਉਂਕਿ ਇਮਤਿਹਾਨਾਂ ਦੀ ਤਿਆਰੀ ਨਹੀਂ ਕੀਤੀ। ਕਈ ਖੁਸ਼ ਹੁੰਦੇ ਹਨ, ਉਹਨਾਂ ਨੂੰ ਨਿਸ਼ਚਾ ਹੁੰਦਾ ਵੀ ਇਮਤਿਹਾਨ ਵਿੱਚ ਸਫਲਤਾ ਪ੍ਰਾਪਤ ਹੋਵੇਗੀ। ਸਰ ਸੰਗਤ ਇੱਕ ਨੇ ਇਸ ਸੰਸਾਰ ਤੋਂ ਜੀਵਨ ਦੀ ਬਾਜ਼ੀ ਹਾਰ ਕੇ ਜਾਣ ਵਾਲੇ, ਉਹ ਮੌਤ ਦਾ ਨਾਂ ਸੁਣ ਕੇ ਥਰ ਥਰ ਕੰਬਦੇ ਹਨ, ਔਰ ਦੂਸਰੇ ਜਿਨ੍ਹਾਂ ਦੀ ਯਾਦ ਵਿੱਚ ਆਪਾਂ ਬੈਠੇ ਹਾਂ, ਗੁਰਮੁਖ ਜਨਮ ਸਵਾਰ ਦਰਗਾਹ ਚੱਲਿਆ, ਉਹਨਾਂ ਦਾ ਆਪਣਾ ਜਨਮ ਤੇ ਪਹਿਲਾਂ ਹੀ ਸਫਲਾ ਹੁੰਦਾ, ਉਹਨਾਂ ਦੀ ਸੰਗਤ ਕਰਕੇ ਜਿਨੀ ਨਾਮ ਤੇ ਆਇਆ ਗਏ ਮੁਸਕਤ ਘਾਲ, ਨਾਨਕ ਤੇ ਮੁਖ ਉਜਲੇ ਕੇਤੀ ਛੁੱਟੀ ਨਾਲ, ਹੋਰ ਵੀ ਕਿਤਨਿਆਂ ਦਾ ਉਧਾਰ ਕਰ ਜਾਂਦੇ ਹਨ। ਉਹ ਸਾਧ ਸੰਗਤ ਮੌਤ ਦਾ ਨਾਂ ਸੁਣ ਕੇ ਉਹਨਾਂ ਨੂੰ ਚਾਹ ਚੜ੍ਹ ਜਾਂਦਾ, ਕਬੀਰ ਜਿਸ ਮਰਨੇ ਤੇ ਜਗ ਡਰੈ ਮੇਰਾ ਮਨ ਆਨੰਦ, ਮਰਨੇ ਹੀ ਤੇ ਪਾਈਐ ਪੂਰਨ ਪਰਮਾਨੰਦ। ਜਿਹੜੀ ਮੌਤ ਤੋਂ ਡਰੇ ਜਗ ਸਾਰਾ, ਜਿਹੜੀ ਮੌਤ ਤੋਂ ਡਰੇ ਜਗ ਸਾਰਾ, ਮੇਰੇ ਮਨ ਆਨੰਦ ਹੈ ਪਿਆਰਿਓ ਪਿਆਰਿਓ, ਮੇਰੇ ਮਨ ਆਨੰਦ ਹੈ ਜਿਹੜੀ ਮੌਤ ਤੋਂ। ਜਿਹੜੀ ਮਾਰ ਤੋਂ ਡਰੇ ਜਗ ਸਾਰਾ, ਜਿਹੜੀ ਮਾਰ ਤੋਂ ਹਾਂ ਮਾਰ ਤੋਂ ਡਰੇ ਜਗ ਸਾਰਾ, ਜਿਹੜੀ ਮਾਰ ਤੋਂ ਜਿਹੜੀ ਮਾਰ ਤੋਂ ਡਰੇ ਦਾ ਗੁਸਾਰਾ, ਜਿਹੜੀ ਮਾਰ ਤੋਂ ਡਰੇ ਦਾ ਗੁਸਾਰਾ, ਜਿਹੜੀ ਮਾਰ ਤੋਂ ਡਰੇ ਦਾ ਗੁਸਾਰਾ, ਮੇਰੇ ਮਨ ਆਨੰਦ ਹੈ ਪਿਆਰਿਓ ਪਿਆਰਿਓ, ਮੇਰੇ ਮਨ ਆਨੰਦ ਹੈ ਜਿਹੜੀ ਮਾਰ ਤੋਂ। ਸਾਰ ਸੰਗ ਜਿਨ੍ਹਾਂ ਦੀ ਯਾਦ ਵਿੱਚ ਆਪਾਂ ਬੈਠੇ ਹਾਂ, ਉਹ ਸੱਚਮੁੱਚ ਹੀ ਮੌਤ ਨੂੰ ਚਾਅ ਨਾਲ ਉਡੀਕਦੇ ਸਨ। ਉਹਨਾਂ ਨੇ ਆਪਣੀ ਡਾਇਰੀ ਵਿੱਚ ਵੀ ਲਿਖਿਆ ਕਿ ਸੰਸਾਰ ਤੇ ਮੌਤ ਤੋਂ ਡਰਦਾ ਹੈ, ਪਰ ਅਸੀਂ ਉਸ ਸਮੇਂ ਦੀ ਉਡੀਕ ਕਰ ਰਹੇ ਹਾਂ। ਇਤਨੀ ਉਤਸੁਕਤਾ ਦੇ ਨਾਲ, ਇਤਨਾ ਚਾਅ ਹੈ ਸਾਨੂੰ ਮੌਤ ਦਾ, ਮਰਨ ਦਾ, ਲੋਕਾਂ ਨੂੰ ਸ਼ਾਇਦ ਇਤਨੀ ਖੁਸ਼ੀ, ਇਤਨਾ ਚਾਹ ਕਿਸੇ ਖੁਸ਼ੀ ਦੇ ਸਮਾਗਮ, ਕਿਸੇ ਵਿਆਹ ਦਾ ਵੀ ਨਹੀਂ ਹੋਵੇਗਾ। ਉਹ ਸਾਧ ਸੰਗਤ ਉਹਦੇ ਡਾਂਗੇ ਦੀ ਚੋਟ ਨਾਲ ਕਿਹਾ ਕਰਦੇ ਵੀ ਵੱਜਦੇ ਵੱਜਦੇ ਜਾਵਾਂਗੇ ਸੱਚਖੰਡ ਨੂੰ ਚੁਟਕੀਆਂ ਵਜਾਉਂਦੇ, ਔਰ ਜੋ ਕੁਝ ਜ਼ਬਾਨ ਦੇ ਨਾਲ ਉਹਨਾਂ ਨੇ ਕਿਹਾ ਉਹ ਕਰਕੇ ਦਿਖਾ ਦਿੱਤਾ। ਤਕਰੀਬਨ ਅੱਧੀ ਸਦੀ ਆਪਨੇ ਦੁਨੀਆਂ ਦੇ ਕੋਨੇ ਕੋਨੇ ਚ ਵਿਚਰ ਕੇ ਗੁਰਮਤ ਦਾ ਪ੍ਰਚਾਰ ਕੀਤਾ, ਬੇਅੰਤ ਹੀ ਪ੍ਰਾਣੀਆਂ ਨੂੰ ਪ੍ਰੇਰ ਕੇ ਗੁਰੂ ਚਰਨਾਂ ਨਾਲ ਜੋੜਿਆ। ਸਾਧ ਸੰਗਤ ਜਦੋਂ ਪਹਿਲੀ ਵਾਰ ਸੰਤ ਜੀ ਮਹਾਰਾਜ ਸਨ 74 ਦੇ ਵਿੱਚ ਇੰਗਲੈਂਡ ਗਏ, ਭਾਵੇਂ ਉਧਰ ਸੰਗਤਾਂ ਦਾ ਪ੍ਰੇਮ ਵੀ ਖਿੱਚ ਪਾ ਰਿਹਾ ਸੀ, ਖਾਸ ਕਰਕੇ ਉਹ ਗੁਰਮੁਖ ਜਿਨ੍ਹਾਂ ਨੇ ਅਫਰੀਕਾ ਵਿੱਚ ਸੰਤ ਜੀ ਮਹਾਰਾਜ ਦੀ ਸੰਗਤ ਕੀਤੀ ਸੀ, ਮੁੜ ਕੇ ਇੰਡੀਆ ਆ ਕੇ ਸੰਤ ਜੀ ਮਹਾਰਾਜ ਦੇ ਦਰਸ਼ਨ ਕਰਨ ਦਾ ਉਹਨਾਂ ਨੂੰ ਸੁਭਾਗ ਹੀ ਪ੍ਰਾਪਤ ਨਹੀਂ ਸੀ ਹੋਇਆ। ਉਹ ਤਕਰੀਬਨ 25 ਸਾਲ ਤੋਂ ਸੰਤ ਜੀ ਮਹਾਰਾਜ ਦੇ ਦਰਸ਼ਨਾਂ ਦੀ ਉਡੀਕ ਵਿੱਚ ਸਨ। ਇੱਕ ਤੇ ਸੰਗਤਾਂ ਦੀ ਪ੍ਰੇਮ ਦੀ ਖਿੱਚ, ਔਰ ਦੂਸਰੇ ਸ਼ਹਿਰ ਵਾਲੇ ਮਹਾਂਪੁਰਖ ਸੰਤ ਬਾਬਾ ਮੀਆਂ ਸਿੰਘ ਜੀ, ਉਹਨਾਂ ਨੇ ਵੀ ਪ੍ਰੇਰਨਾ ਕੀਤੀ ਕਿ ਜਾਓ ਇੰਗਲੈਂਡ ਦੀਆਂ ਸੰਗਤਾਂ ਤੁਹਾਨੂੰ ਉਡੀਕ ਰਹੀਆਂ ਨੇ, ਅਸੀਂ ਉੱਥੇ ਤਿਆਰੀ ਕਰ ਆਏ ਹਾਂ, ਜ਼ਮੀਨ ਵਾਹ ਕੇ ਸੁਹਾਗਾ ਦੇ ਦਿੱਤਾ ਹੈ, ਬਸ ਤੁਸੀਂ ਤੇ ਜਾ ਕੇ ਉੱਥੇ ਬੀਜ ਹੀ ਬੀਜਣਾ ਹੈ। ਸਾਧ ਸੰਗਤ ਪਹਿਲੀ ਵਾਰ ਸੰਤ ਜੀ ਮਹਾਰਾਜ ਇੰਗਲੈਂਡ ਗਏ, ਹਾਲਾਂਕਿ ਉੱਥੇ ਹੋਏ ਉਦੋਂ ਬਹੁਤ ਜ਼ਿਆਦਾ ਗਿਣਤੀ ਵਿੱਚ ਗੁਰਦੁਆਰੇ ਨਹੀਂ ਸਨ, ਹਾਲ ਵੀ ਬਹੁਤ ਛੋਟੇ ਛੋਟੇ ਸਨ, ਪਰ ਕਦੇ ਕਿਸੇ ਨੇ ਉਹ ਛੋਟੇ ਛੋਟੇ ਹਾਲ ਵੀ ਭਰੇ ਨਹੀਂ ਸਨ ਦੇਖੇ। ਸਾਧ ਸੰਗਤ ਜਦੋਂ ਸੰਤ ਜੀ ਮਹਾਰਾਜ ਉੱਥੇ ਜਾ ਕੇ ਦੀਵਾਨ ਸਜਾਉਂਦੇ, ਫਿਰ ਉਹ ਹਾਲ ਤੇ ਪਹਿਲੇ ਦਿਨ ਹੀ ਭਰ ਜਾਂਦੇ, ਫਿਰ ਅਖੀਰਲੇ ਦੀਵਾਨਾਂ ਤੱਕ ਤੇ ਦੂਰ ਲੰਗਰ ਤੱਕ ਵੀ ਸੰਗਤਾਂ ਨੂੰ ਬੈਠਣ ਵਾਸਤੇ ਥਾਂ ਨਾ ਮਿਲਿਆ ਕਰਦੀ, ਗੱਡੀਆਂ ਪਾਰਕ ਕਰਨ ਵਾਸਤੇ ਜਗ੍ਹਾ ਨਾ ਮਿਲਦੀ। ਸੰਗਤਾਂ ਹੈਰਾਨ ਸਨ ਵੀ ਸੰਗਤਾਂ ਦਾ ਠਾਠਾ ਮਾਰਦਾ ਸਮੁੰਦਰ ਇਕਦਮ ਕਿਧਰੋਂ ਉਮੜ ਕੇ ਆ ਗਿਆ, ਔਰ ਸੰਤ ਜੀ ਮਹਾਰਾਜ ਦੀ ਕਥਨੀ ਦਾ ਪ੍ਰਭਾਵ ਐਸਾ, ਜਦੋਂ ਪਹਿਲੇ ਸਾਲ ਗਏ ਇੰਗਲੈਂਡ ਉਦੋਂ ਦੀਵਾਨ ਤੇ ਕੋਈ ਕੋਈ ਵਡਭਾਗੀ ਹੀ ਦਸਤਾਰ ਵਾਲਾ ਦਿਸਦਾ ਨਹੀਂ, ਸਭਨਾਂ ਦੇ ਸਿਰਾਂ ਤੇ ਰੁਮਾਲ। ਖੈਰ ਕਈ ਮਹੀਨੇ ਸੰਤ ਜੀ ਮਹਾਰਾਜ ਨੇ ਆਪਣੀ ਪਹਿਲੀ ਫੇਰੀ ਦੌਰਾਨ ਗੁਰਮਤ ਦਾ ਪ੍ਰਚਾਰ ਕੀਤਾ, ਬੇਅੰਤ ਹੀ ਪ੍ਰਾਣੀਆਂ ਨੂੰ ਪ੍ਰੇਰ ਕੇ ਗੁਰੂ ਚਰਨਾਂ ਨਾਲ ਜੋੜਿਆ, ਹਜ਼ਾਰਾਂ ਦੀ ਗਿਣਤੀ ਵਿੱਚ ਸਿੰਘ ਸਜਾਏ ਸਨ 74 ਦੇ ਵਿੱਚ। ਫਿਰ ਸਾਧ ਸੰਗਤ ਜਦੋਂ ਸੰਗਤਾਂ ਦੀ ਬੇਨਤੀ ਮੰਨ ਕੇ ਆਪ ਦੂਸਰੇ ਸਾਲ ਇੰਗਲੈਂਡ ਪਹੁੰਚੇ, ਫਿਰ ਕਿਤਨਾ ਫਰਕ ਪਿਆ ਪਹਿਲੀ ਫੇਰੀ ਦੇ ਨਾਲ। ਹੁਣ ਜਿਤਨੇ ਵੀ ਵਡਭਾਗੀ ਗੁਰਮੁਖ ਦੀਵਾਨ ਦੀਆਂ ਹਾਜ਼ਰੀਆਂ ਭਰਨ ਵਾਸਤੇ ਆਉਂਦੇ, ਅੱਧਿਆਂ ਤੇ ਜ਼ਿਆਦਾ ਦੇ ਸਿਰਾਂ ਉੱਪਰ ਦਸਤਾਰਾਂ ਸੋਭ ਰਹੀਆਂ ਸਨ। ਸਾਧ ਸੰਗਤ ਦਰਅਸਲ ਸੰਤ ਜੀ ਮਹਾਰਾਜ ਪਹਿਲਾਂ ਸਾਰੀ ਵਾਰਤਾ ਜਾਣਦੇ ਸਨ ਕਿ ਅਸੀਂ ਉੱਥੇ ਜਾ ਕੇ ਖੇਡ ਵਰਤਾ ਦੇਣੀ ਹੈ, ਇਸੇ ਕਰਕੇ ਹੀ ਜਿਹੜਾ ਸੰਤ ਜੀ ਮਹਾਰਾਜ ਨੇ ਇੱਥੇ ਰਾੜਾ ਸਾਹਿਬ ਵਿਸਾਖੀ ਦਾ ਆਖਰੀ ਦੀਵਾਨ ਸਜਾਇਆ, ਉੱਥੇ ਵੀ ਸੰਗਤਾਂ ਨੂੰ ਮੁਖਾਤਬ ਕਰਕੇ ਇਸੇ ਪਾਵਨ ਪਵਿੱਤਰ ਸਥਾਨ ਤੇ ਬੈਠ ਕੇ ਇਹ ਵਚਨ ਕੀਤਾ ਵੀ ਹੁਣ ਗੱਡੀ ਪੁਰਾਣੀ ਹੋ ਗਈ ਹੈ, ਅੱਗੇ ਜਿਵੇਂ ਅਕਾਲ ਪੁਰਖ ਵਾਹਿਗੁਰੂ ਨੂੰ ਮਨਜ਼ੂਰ ਹੋਇਆ ਤਾਂ ਨਦੀ ਨਾਮ ਸੰਜੋਗੀ ਮੇਲੇ ਹੋਣਗੇ। ਜ਼ਿਆਦਾਤਰ ਗੁਰਮੁਖ ਮਾਈ ਭਾਈ ਆਪਣੇ ਵਿੱਚ ਉਹ ਬੈਠੇ ਨੇ ਜਿਨ੍ਹਾਂ ਨੇ ਉਸ ਦੀਵਾਨ ਦੀ ਹਾਜ਼ਰੀ ਭਰੀ, ਉਹ ਦੀਵਾਨ ਅਟੈਂਡ ਕੀਤਾ। ਇਸੇ ਤਰ੍ਹਾਂ ਜਿਹੜਾ ਲੁਧਿਆਣੇ ਆਖਰੀ ਦੀਵਾਨ ਸਜਾਇਆ ਉੱਥੇ ਵੀ ਸੰਤ ਜੀ ਮਹਾਰਾਜ ਨੇ ਵੀ ਇਹੋ ਹੀ ਵਚਨ ਕੀਤਾ। ਹਿੰਦੁਸਤਾਨ ਦਾ ਆਖਰੀ ਦੀਵਾਨ
ਉਹਨਾਂ ਨੇ ਦਿੱਲੀ ਸ਼ਹਿਰ ਸਜਾਇਆ। ਗੁਰਦੁਆਰਾ ਬੰਗਲਾ ਸਾਹਿਬ ਦੇ ਸਾਹਮਣੇ ਬਹੁਤ ਵੱਡੀ ਗਰਾਊਂਡ ਸੀ, ਉੱਥੇ ਸਾਲ ਦੇ ਸਾਲ ਦੀਵਾਨ ਸਜਦੇ। ਉਹ ਸਾਰ ਸੰਗਤ ਉੱਥੇ ਵੀ ਸਨ ਜੀ। ਮਹਾਰਾਜ ਨੇ ਇਹੋ ਹੀ ਵਚਨ ਕੀਤਾ, ਨਦੀਆਂ ਵਾਹ ਵਿਛੁੰਨਿਆ ਮੇਲਾ ਸੰਜੋਗੀ ਰਾਮ, ਜੁਗ ਜੁਗ ਮੀਠਾ ਵਿਸ ਭਰੇ ਕੋ ਜਾਣੈ ਜੋਗੀ ਰਾਮ।
ਕਿਤੇ ਹੋਣਗੇ ਸਬਾ ਨਾਲ ਮੇਲੇ, ਨਦੀਆਂ ਦੇ ਵੈਣ ਵਿਛੜੇ, ਕਿਤੇ ਹੋਣਗੇ ਸਬਾ ਨਾਲ ਨਦੀਆਂ ਦੇ ਵੈਣ ਵਿਛੜੇ, ਨਾਲ ਮੇਲੇ ਨਦੀਆਂ ਦੇ ਵੈਣ ਵਿਛੜੇ, ਕਿਤੇ ਹੋਣਗੇ ਸਬਾ ਨਾਲ ਨਦੀਆਂ ਦੇ ਵੈਣ ਵਿਛੜੇ। ਚਾਰੇ ਦੀ ਨਦੀਆਂ ਦੇ ਵੈਣ ਵਿਛੜੇ, ਚਾਰੇ ਦੀ ਨਦੀਆਂ ਦੇ ਵੈਣ ਵਿਛੜੇ, ਚਾਰੇ ਦੀ ਨਦੀਆਂ ਦੇ ਵੈਣ ਵਿਛੜੇ, ਚਾਰੇ ਦੀ ਨਦੀਆਂ ਦੇ ਵੈਣ ਵਿਛੜੇ। ਨਾਲ ਮੇਲੇ ਨਦੀਆਂ ਦੇ ਵੈਣ ਵਿਛੜੇ, ਕਿਤੇ ਹੋਣਗੇ ਸਬਾ ਨਾਲ ਮੇਲੇ ਨਦੀਆਂ ਦੇ ਵੈਣ ਵਿਛੜੇ।
ਸਾਰ ਸੰਗਤ ਇਤਿਆਦਕ ਇਸ਼ਾਰੇ ਤੇ ਸੰਤ ਜੀ ਮਹਾਰਾਜ ਜਿੱਥੇ ਕਿਤੇ ਵੀ ਕਿਸੇ ਪੰਡਾਲ ਦਾ ਆਖਰੀ ਦੀਵਾਨ ਸਜਦਾ ਹਰ ਦੀਵਾਨ ਵਿੱਚ ਹੀ ਕਰ ਦਿੰਦੇ। ਪਰ ਪਰਮੇਸ਼ਰੀ ਦੀ ਮਾਇਆ ਐਸੀ ਪ੍ਰਬਲ ਹੈ, ਉਹ ਸਭ ਕੁਝ ਦੱਸ ਵੀ ਦਿੰਦੇ, ਇਸ਼ਾਰਾ ਵੀ ਕਰ ਦਿੰਦੇ, ਪਰ ਨਾਲ ਦੀ ਨਾਲ ਮਾਇਆ ਵੀ ਪਾ ਦਿੰਦੇ। ਖੈਰ ਸਮਾਂ ਗੁਜ਼ਰਦਾ ਚੱਲਿਆ ਗਿਆ। ਸਾਰ ਸੰਗ ਜਿਸ ਦਿਨ ਸੰਤ ਜੀ ਮਹਾਰਾਜ ਦੀ ਫਲਾਈਟ ਸੀ, ਫਰੈਂਡਸ ਕਲੋਨੀ ਤੋਂ ਆਪਨੇ ਜਾਣਾ ਸੀ ਏਅਰਪੋਰਟ ਨੂੰ, ਸਰਦਾਰ ਦਲਜੀਤ ਸਿੰਘ ਦਾ ਵੱਡਾ ਲੜਕਾ ਸਰਦਾਰ ਅਜੀਤ ਸਿੰਘ, ਉਸ ਨੂੰ ਉੱਥੋਂ ਚੱਲਣ ਤੋਂ ਤਕਰੀਬਨ ਅੱਧਾ ਪੌਣਾ ਘੰਟਾ ਪਹਿਲਾਂ ਹੀ ਕਹਿਣਾ ਸ਼ੁਰੂ ਕਰ ਦਿੱਤਾ ਅੰਗਰੇਜ਼ੀ ਦੇ ਵਿੱਚ, ਮਾਈ ਟਾਈਮ ਹੈਜ਼ ਕਮ ਆਈ ਹੈਵ ਟੂ ਗੋ, ਮੇਰਾ ਸਮਾਂ ਹੋ ਗਿਆ ਮੈਂ ਜਾਣਾ ਹੈ। ਸਰਦਾਰ ਅਜੀਤ ਸਿੰਘ ਨੇ ਬੇਨਤੀ ਕੀਤੀ, ਮਹਾਰਾਜ ਅਜੇ ਤੇ ਕਾਫੀ ਦੇਰ ਪਈ ਹੈ, ਆਪਾਂ ਤੇ ਅੱਧੇ ਪੌਣੇ ਘੰਟੇ ਤੋਂ ਬਾਹਰ ਚੱਲਣਾ ਹੈ, ਅਜੇ ਤੇ ਬਾਹਰ ਸੰਗਤਾਂ ਉਡੀਕ ਰਹੀਆਂ ਨੇ ਦਰਸ਼ਨਾਂ ਵਾਸਤੇ। ਸੰਤ ਜੀ ਮਹਾਰਾਜ ਫਿਰ ਕਹਿਣ ਲੱਗੇ, ਨਹੀਂ ਬਈ, ਆਈ ਹੈਵ ਟੂ ਗੋ, ਮਾਈ ਟਾਈਮ ਹੈਜ਼ ਕਮ। ਖੈਰ ਉਹ ਵਿਚਾਰਾ ਚੁੱਪ ਕਰ ਗਿਆ, ਉਸੇ ਤਰ੍ਹਾਂ ਇਕੱਲੇ ਬੈਠੇ ਰਹੇ। ਫਿਰ ਹੋਰ ਕੁਝ ਬਚਨ ਬਿਲਾਸ ਹੁੰਦੇ ਰਹੇ, ਥੋੜੀ ਦੇਰ ਪਿੱਛੋਂ ਫਿਰ ਸੰਤ ਜੀ ਮਹਾਰਾਜ ਨੇ ਉਹੀ ਵਚਨ ਕੀਤਾ, ਆਈ ਹੈਵ ਟੂ ਗੋ, ਮਾਈ ਟਾਈਮ ਹੈਜ਼ ਕਮ। ਖੈਰ ਉਹ ਇਸ ਰਾਤ ਨੂੰ ਭੇਦ ਨੂੰ ਸਮਝ ਨਾ ਸਕਿਆ ਵੀ ਅਜੇ ਤੇ ਕਿਤਨੇ ਮਿੰਟ ਰਹਿੰਦੇ ਨੇ ਚੱਲਣ ਦੇ ਵਿੱਚ। ਖੈਰ ਸਾਰ ਸੰਗਤ ਉਹਤੇ ਸੰਤ ਮਹਾਰਾਜ ਕੋਈ ਹੋਰ ਇਸ਼ਾਰਾ ਕਰ ਰਹੇ ਸਨ, ਪਤਾ ਬਾਅਦ ਵਿੱਚ ਹੀ ਲੱਗਿਆ। ਖੈਰ ਗੱਡੀ ਵਿੱਚ ਸਵਾਰ ਹੋ ਗਏ, ਪਹੁੰਚ ਗਏ ਏਅਰਪੋਰਟ ਤੇ, ਬਹੁਤ ਸਾਰੀਆਂ ਸੰਗਤਾਂ ਉੱਥੇ ਪਹਿਲਾਂ ਹੀ ਉਡੀਕ ਵਿੱਚ ਸਨ, ਕਿਉਂਕਿ ਜਿਸ ਕਿਸੇ ਨੂੰ ਵੀ ਪਤਾ ਲੱਗਿਆ ਕਿ ਸੰਤ ਜੀ ਮਹਾਰਾਜ ਦੀ ਫਲਾਣੇ ਸਮੇਂ ਫਲਾਈਟ ਹੈ, ਸੰਗਤਾਂ ਵੀਰਾਂ ਕੱਤ ਕੇ ਏਅਰਪੋਰਟ ਵੱਲ ਨੂੰ ਚੱਲ ਪਈਆਂ। ਪਤਾ ਨਹੀਂ ਕੋਈ ਐਸੀ ਕਸ਼ ਜਾਂ ਪਰਮੇਸ਼ਰ ਦੀ ਕੋਈ ਐਸੀ ਖੇਡ ਸੀ, ਹਰ ਕਿਸੇ ਦਾ ਮਨੋ ਉਤਾਵਲਾ ਸੀ ਉਹਨਾਂ ਦੇ ਰੱਜ ਰੱਜ ਕੇ ਇੱਕ ਵਾਰ ਦਰਸ਼ਨ ਕਰ ਲਈਏ। ਅੰਦਰੋਂ ਕੋਈ ਚੀਜ਼ ਕਹਿ ਰਹੀ ਸੀ, ਪਤਾ ਨਹੀਂ ਮੁੜ ਕੇ ਇਹਨਾਂ ਮਹਾਂਪੁਰਖਾਂ ਦੇ ਦਰਸ਼ਨ ਕਰਨ ਦਾ ਅਵਸਰ ਮਿਲੇ ਜਾਂ ਨਾ। ਹਾਲਾਂਕਿ ਡਰਦਾ ਕੋਈ ਜ਼ਬਾਨੋਂ ਇਹ ਗੱਲ ਕਹਿੰਦਾ ਵੀ ਨਹੀਂ ਸੀ, ਕਿਉਂਕਿ ਗੱਲ ਵੀ ਬਹੁਤ ਵੱਡੀ, ਕਿਉਂਕਿ ਵਿਛੋੜਾ ਦੇ ਸਾਰ ਸੰਗਤ ਸਤਿਗੁਰੂ ਜੀ ਫੁਰਮਾਨ ਕਰਦੇ ਨੇ, ਵਿਛੋੜਾ ਤੇ ਨਾਮ ਹੀ ਐਸਾ ਹੈ, ਵਿਛੋੜਾ ਸੁਣੇ ਦੁੱਖ ਵਿੰਨ ਡਿੱਠੇ ਮਰਯੋਦ, ਵਿਛੋੜਾ ਪੈ ਜਾਣਾ ਇਹ ਤੇ ਦੂਰ ਦੀ ਗੱਲ ਹੈ, ਵਿਛੋੜਿਆ ਤੇ ਨਾ ਹੀ ਬੁਰਾ ਹੈ। ਵਿਛੋੜਾ ਸੁਣੇ ਦੁੱਖ ਵਿੰਨ ਡਿੱਠੇ ਮਰਯੋਦ, ਬਾਝ ਪਿਆਰੇ ਆਪਣੇ ਬਿਰਹੀ ਨਾ ਤੀਰੋਦ, ਜੀ ਬਾਝ ਪਿਆਰੇ ਆਪਣੇ, ਬਾਝ ਪਿਆਰੇ ਆਪਣੇ, ਬਾਝ ਪਿਆਰੇ ਆਪਣੇ, ਬਾਝ ਪਿਆਰੇ ਆਪਣੇ, ਇਰਦ ਨਹੀਂ ਆਵਦੀ, ਬਾਜ ਪਿਆਰੇ ਆਪਣੇ, ਬਾਜ ਪਿਆਰੇ ਆਪਣੇ, ਬਾਜ ਪਿਆਰੇ ਆਪਣੇ, ਬਾਜ ਪਿਆਰੇ ਆਪਣੇ, ਸਾਰ ਸੰਗਤ ਪਹੁੰਚ ਗਏ ਦੂਸਰੀ ਵਾਰ ਇੰਗਲੈਂਡ। ਹੁਣ ਜਦੋਂ ਦੂਸਰੀ ਵਾਰ ਪਹੁੰਚੇ ਉਦੋਂ ਤੇ ਸੰਤ ਜੀ ਮਹਾਰਾਜ ਨੇ ਸਪਸ਼ਟ ਇਸ਼ਾਰੇ ਕਰਨੇ ਸ਼ੁਰੂ ਕਰ ਦਿੱਤੇ। ਜਦੋਂ ਕੁਰਸੀ ਪੁਰਸ਼ ਸ਼ੁਭ ਹੋ ਕੇ ਸੰਗਤਾਂ ਨੂੰ ਦਰਸ਼ਨ ਬਖਸ਼ਦੇ, ਫਿਰ ਕਈ ਵਾਰ ਇਹ ਵਚਨ ਕਰਦੇ ਭਲਾ ਜੇ ਇੱਥੇ ਕੋਈ ਪ੍ਰਾਣੀ ਮ੍ਰਿਤੂ ਹੋ ਜਾਵੇ, ਉਸਦਾ ਸਰੀਰ ਭੇਜਣਾ ਹੋਵੇ ਵਾਪਸ ਇੰਡੀਆ, ਉਹਦੇ ਵਾਸਤੇ ਕੀ ਕਾਰਵਾਈ ਕਰਨੀ ਪੈਂਦੀ ਹੈ, ਉਹਦਾ ਕੀ ਪ੍ਰੋਸੀਜਰ ਹੈ। ਪ੍ਰੇਮੀਆਂ ਨੇ ਜਥਾ ਯੋਗ ਉੱਤਰ ਦੇ ਦੇਣਾ, ਇਉਂ ਤੇ ਕਿਸੇ ਦੇ ਚੇਤੇ ਤੇ ਵੀ ਨਹੀਂ ਕਿ ਸੰਤ ਜੀ ਮਹਾਰਾਜ ਜੀ ਇੱਥੇ ਭਾਣਾ ਵਰਤਾ ਦੇਣਗੇ। ਵੈਸੇ ਵੀ ਸੁਭਾਵਿਕ ਹੀ ਗੱਲ ਚੱਲ ਰਹੀ ਹੈ संत महाराज ने सवाल करना, उन्होंने उत्तर दे देना। पर सार संघ जदों कदी कदी नाल यह वचन कर देना भी जे कि साडे शरीर नाल इत्थे भाणा वापर जावे फिर साडा शरीर भी वापस इंडिया भेजना है। एक तो सरदार दलजीत सिंह या सरदार चरणजीत सिंह बुला लेना है दिल्ली तो कोका-कोला वाले सरदार, और दूसरे इस गल का भी ध्यान रखना है कि साडे शरीर का पोस्टमार्टम भी नहीं होने देना। शरीर का जल प्रवाह गुरुद्वारा विभौर साहब करना है। कई बार इं भी कह रहे भी इतने भी समुद्र से बड़ा विशाल बड़ा खुला है, पर भी साड़ी संप्रदाय की मर्यादा नियत कर दी है बाबा ज्वाला सिंह जी हरफोवाल वाले ने। साडे बजुर्गों के अंगीठे ते रह गए ने पाकिस्तान दे विच सैदू जिथे अटकर लुंडा दरिया इकट्ठे होंदे हन वी उत्थे ते हुण मुश्किल है, पर गोबिंद सागर झील दे विच बड़ा विशाल भंडार है निर्मल जल का, नाल उत्थे साहिब गुरु कलगीधर पातशाह दी पावन पवित्र धरती जिथे बैठ के आपने चौपाई का उच्चारण किया गुरुद्वारा विभौर साहिब, उसे जाके साडे शरीर का जल प्रवाह करना। सार संगत जदों संत महाराज इतना वचन कहते फिर कौन गल बर्दाश्त कर सकता है, सबना के हिरदे द्रव्य भूत हो जाते। पर संत जी महाराज फिर कोई यहोजा वचन छेड़ते सबना ते माया पा देंगे भी एवें ख्याल नहीं करना असी ते वैसे सुभावक ही वचन कर रहे हैं। खैर सार संगत उन्हां दिनां विच ही संत बाबा भगवान सिंह जी रेरू साहिब वाले उन्होंने अपनी मौज के अनुसार अपने शरीर का परित्याग कर दिता। संत जी महाराज उदों लंडन ही सन, इधरों टैलीग्राम गई उन्हां दे सचखंड जाण दी। सार संघ संत जी महाराज जे प्रशादा ही छक रहे सन, किसी ने दस्या नहीं भी इं करके इंडिया तो टैलीग्राम आई है। उदों टैलीफोन के अजकल जैसे साधन नहीं सन, कई बार तो टैलीफोन की कॉल बुक करा देंदी, अगले दिन तक जाके कॉल मिलती। अजकल वांग नहीं भी इतों सीधा नंबर डायल करो जाके लंडन मिल जाएगा, कॉल बुक करानी पैंदी फिर टैलीफोन के सराहने बैठना पैंदा। जदों उधरों कॉल लगती फिर कई बार कोई टैलीफोन से हाजिर नहीं सी हुंदा। अपां सभनां ने उह जमाना देखिया ही है, भली प्रकार जाणदे ही हां, ज्यादा दसण की लोड़ ही नहीं। उह सार संगत जे टैलीग्राम ही गई है संत जी महाराज के पास, किसी ने जिक्र नहीं किया। जदों वो टैलीग्राम लैके प्रेमी पहुंचे संत जी महाराज के पास, अजे वह खुल ही नहीं, पहला ही वचन संत जी महाराज ने यह किया भी वारी तो साड़ी सी, संत पहल कर गए। खैर सार संघ जदों वो टैलीग्राम पढ़ी सारी संगत विच फिर तो यह गल विदित हो गई कि संत बाबा भगवान सिंह जी ने अपने शरीर का परि त्याग कर दिता है। इतफाक दे नाल कुछ दिन पहलां तो ही संत जी महाराज दीवान दे विच वैरागमी प्रकरण ही छेड़ दे। उस दिन भी संत जी महाराज ने फिर भगत फरीद जी का श्लोक पढ़िया, उसका भाव अर्थ ते भावें देखिया जावे फरीदा चबण तलन रतन से सुनियर बह गए, चबण वाले दंद चिलन वाले पैर थिड़कन लग गए, दंद झड़ गए, रतना वर्गियां अखां उन्हां दी जोत घट गई, सुनन वाले कन उन्हां तुच्चा सुनना शुरू हो गया। जदों बचपन दे साथी साथ छड गए चले गए फिर धार निकल गई जीव दी, फेड़े मुती धा से जानी चल गए। पर सार संगत इहदा भाव अर्थ दोने पासे ही लाया जा सकदा सी। उस प्रकरण दे विच भी धारना आउंदी और संत जी महाराज का जो प्यार भी सी अपने गुरु भरा दे नाल उसका भी नाल नाल प्रगटावा हो रहा है। बड़े वैराग विच आके उस दिन संत जी महाराज ने यह शब्द की धारणा पढ़ी, आप भी पढ़ो सारे प्रेम दे नाल।
ਜੀਵਾਲ ਸਿਖਾਈਆਂ ਦੇ ਮੀਤ ਜਿੰਦੇ ਤੈਨੂੰ ਛੋੜ ਚੱਲੇ ਬਾਲ ਸਿਖਾਈਆਂ ਦੇ ਮੀਤ ਜਿੰਦੇ ਤੈਨੂੰ ਛੋੜ ਚੱਲੇ ਨੀਤ ਜਿੰਦੇ ਤੈਨੂੰ ਛੋੜ ਚੱਲੇ ਹਾਂਜੀ ਬਾਲ ਸੁਖਾਈਆਂ ਦੇ ਮੀਤ ਜਿੰਦੇ ਤੈਨੂੰ ਛੋੜ ਚੱਲੇ ਬਾਲ ਸੁਖਾਈਆਂ ਦੇ ਮੀਤ ਜਿੰਦੇ ਤੈਨੂੰ ਛੋੜ ਚੱਲੇ ਜਿੰਦੇ ਤੈਨੂੰ ਛੋੜ ਬਾਲ
ਸੰਤ ਜੀ ਮਹਾਰਾਜ ਸ਼ਬਦ ਦੀ ਧਾਰਨਾ ਆਮ ਤੌਰ ਤੇ ਸਿੱਧੇ ਧੱਫੇ ਵਿੱਚ ਹੀ ਪੜਿਆ ਕਰਦੇ ਪਰ ਇਹ ਸਿਰਫ ਇੱਕੋ ਇੱਕ ਧਾਰਨਾ ਉਹਨਾਂ ਦੇ ਸੁਣਨ ਵਿੱਚ ਆਈ ਹੈ ਜਿਹੜੇ ਸੰਤ ਜੀ ਮਹਾਰਾਜ ਨੇ ਦਾਦਰੇ ਵਿੱਚ ਪੜ੍ਹੀ ਹੈ। ਖੈਰ ਧਿਆਨ ਦਿਓ, ਇਹ ਤਾਂ ਜਿਨ੍ਹਾਂ ਨੂੰ ਸੁਰਤਾਲ ਦਾ ਗਿਆਨ ਹੈ ਉਹ ਇਸ ਗੱਲ ਨੂੰ ਸਮਝ ਸਕਦੇ ਹਨ। ਵੈਰਾਗਮਈ ਪ੍ਰਕਰਨ ਚੱਲਦੇ ਰਹੇ ਉਹਨਾਂ ਦਿਨਾਂ ਵਿੱਚ, ਸੰਗਤਾਂ ਵਿੱਚ ਵੀ ਇਹ ਗੱਲ ਭਲੀ ਪ੍ਰਕਾਰ ਸਭਨਾਂ ਨੂੰ ਪਤਾ ਲੱਗ ਗਿਆ। ਸਰ ਸੰਗਤ ਗੁਰਦੁਆਰਾ ਸਿੰਘ ਸਭਾ ਸਾਊਥ ਹਾਲ ਦਾ ਪ੍ਰਧਾਨ ਸਰਦਾਰ ਬਚਿੱਤਰ ਸਿੰਘ ਸੀ ਉਹਨਾਂ ਦਿਨਾਂ ਵਿੱਚ। ਉਸ ਨੇ ਆ ਕੇ ਸੰਤ ਜੀ ਮਹਾਰਾਜ ਪਾਸ ਜ਼ਿਕਰ ਕੀਤਾ ਵੀ ਹੁਣ ਤੁਹਾਨੂੰ ਤੇ ਜਾਣਾ ਪਏਗਾ ਇੰਡੀਆ, ਮਹਾਂਪੁਰਖਾਂ ਦੇ ਦੁਸਹਿਰੇ ਤੇ ਉਹਨਾਂ ਦੇ ਭੋਗ ਸਮੇਂ। ਉਹ ਸਾਰ ਸੰਗਤ ਉਸਨੇ ਦਾਸ ਨੂੰ ਪਿਛਲੇ ਸਾਲ ਆਪ ਦੱਸਿਆ, ਕਹਿਣ ਲੱਗਾ ਸੰਤ ਜੀ ਮਹਾਰਾਜ ਜਦੋਂ ਮੈਂ ਇਹ ਬੇਨਤੀ ਕੀਤੀ ਪਹਿਲਾਂ ਤੇ ਸੁਣ ਕੇ ਚੁੱਪ ਕਰ ਗਏ, ਕੁਝ ਸਮਾਂ ਬੈਠੇ ਰਹੇ ਆਪਣੀ ਮੌਜ ਦੇ ਵਿੱਚ, ਨੇਤਰ ਬੰਦ ਕਰ ਲਏ। ਕੁਝ ਸਮੇਂ ਤੋਂ ਬਾਅਦ ਮਾਸੀ ਨਾਲ ਭੇਜੇ ਨੇਤਰ ਖੋਲ੍ਹ ਕੇ ਕਹਿਣ ਲੱਗੇ ਵੀ ਹੁਣ ਤੇ ਅਸੀਂ ਇਕੱਠੇ ਹੀ ਜਾਵਾਂਗੇ। ਉਹ ਕਹਿਣ ਲੱਗਾ ਵੀ ਮੈਂ ਸੋਚਿਆ ਵੀ ਮਹਾਂਪੁਰਖਾਂ ਦਾ ਦੂਰ ਦੂਰ ਤੱਕ ਪ੍ਰੋਗਰਾਮ ਦਿੱਤਾ ਹੈ, ਅਜੇ ਉੱਧਰ ਮਿਡਲੈਂਡ ਵੱਲ ਜਾਣਾ ਹੈ, ਬਹੁਤ ਸਾਰੇ ਸ਼ਹਿਰਾਂ ਵਿੱਚ ਉੱਥੇ ਦੀਵਾਨ ਸਜਾਉਣੇ ਹਨ, ਜੇ ਸੰਤ ਜੀ ਮਹਾਰਾਜ ਇੱਥੋਂ ਇਹ ਸਾਰਾ ਪ੍ਰੋਗਰਾਮ ਵਿੱਚ ਹੀ ਛੱਡ ਕੇ ਚਲੇ ਗਏ ਵਾਪਸ ਇੰਡੀਆ, ਉੱਧਰ ਸੰਗਤਾਂ ਨਿਰਾਸ਼ ਹੋਣਗੀਆਂ। ਉਹ ਕਹਿਣ ਲੱਗਾ ਮੈਂ ਵੀ ਹਾਂ ਵਿੱਚ ਹਾਂ ਮਿਲਾ ਦਿੱਤੀ ਉਹਨਾਂ ਦੇ ਵਚਨ ਦੀ, ਜੋ ਮੈਂ ਆਪਣੀ ਤੁੱਛ ਬੁੱਧੀ ਅਨੁਸਾਰ ਸਮਝਿਆ, ਪ੍ਰੋੜਤਾ ਕਰ ਦਿੱਤੀ। ਮਹਾਰਾਜ ਠੀਕ ਹੈ, ਦੂਰ ਦੂਰ ਤੱਕ ਤੁਹਾਡੇ ਪ੍ਰੋਗਰਾਮ ਦਿੱਤੇ ਨੇ, ਫਿਰ ਇਹ ਸਾਰਾ ਹੀ ਪ੍ਰੋਗਰਾਮ ਗੜਬੜ ਹੋ ਜਾਏਗਾ। ਸੰਤ ਜੀ ਮਹਾਰਾਜ ਕਹਿਣ ਲੱਗੇ ਨਹੀਂ ਭਾਈ, ਪ੍ਰੋਗਰਾਮਾਂ ਦੀ ਗੱਲ ਨਹੀਂ, ਅਸੀਂ ਤਾਂ ਇਕੱਠੇ ਹੀ ਜਾਵਾਂਗੇ। ਖੈਰ ਸਾਰ ਸੰਗਤ ਉਹਨਾਂ ਦੀ ਇਸ ਗੱਲ ਵਿੱਚ ਵੀ ਰਾਜ ਸੀ, ਭੇਦ ਸੀ, ਜਿਹੜਾ ਉਦੋਂ ਤੇ ਉਸ ਪ੍ਰੇਮੀ ਦੇ ਸਮਝ ਨਾ ਆਇਆ। ਖੈਰ ਉਹਨਾਂ ਦਿਨਾਂ ਵਿੱਚ ਹੀ ਸੰਤ ਜੀ ਮਹਾਰਾਜ ਨੇ ਜਾਣਾ ਸੀ ਵੁਲਵਰਹੈਂਪਟਨ, ਪਹਿਲੇ ਸਾਲ ਵੀ ਉੱਥੇ ਦੀਵਾਨ ਸਜਾਏ ਸਨ ਸਰਦਾਰ ਸੁਦਾਗਰ ਸਿੰਘ ਗਿੱਲ, ਇਸਨੇ ਅਫਰੀਕਾ ਤੋਂ ਸੰਤ ਜੀ ਮਹਾਰਾਜ ਦੀ ਸੰਗਤ ਕੀਤੀ ਸੀ। ਉਹ ਸਾਰ ਸੰਗਤ ਜਿਵੇਂ ਪਹਿਲਾਂ ਅਰਜ਼ ਕੀਤੀ ਹੈ ਨਾ, ਜਦੋਂ ਸੰਤ ਜੀ ਮਹਾਰਾਜ ਇੰਗਲੈਂਡ ਗਏ, ਜ਼ਿਆਦਾਤਰ ਪ੍ਰੇਮੀ ਉਹ ਸਨ ਜਿਨ੍ਹਾਂ ਨੇ ਅਫਰੀਕਾ ਵਿੱਚ ਉਹਨਾਂ ਮਹਾਂਪੁਰਖਾਂ ਦੇ ਦਰਸ਼ਨ ਕੀਤੇ ਸਨ। ਇਹ ਵੁਲਵਰਹੈਂਪਟਨ ਸ਼ਹਿਰ ਦੀ ਗੱਲ ਹੀ ਹੈ। ਸੰਤ ਜੀ ਮਹਾਰਾਜ ਦੀ ਸਿਹਤ ਕੁਝ ਠੀਕ ਨਹੀਂ ਸੀ, ਚਰਨਾਂ ਤੇ ਵੀ ਥੋੜੇ ਜ਼ਖਮ ਸਨ। ਕਿਸੇ ਬਜ਼ੁਰਗ ਨੇ ਆ ਕੇ ਸੰਤ ਮਹਾਰਾਜ ਦੇ ਚਰਨਾਂ 'ਚ ਬੇਨਤੀ ਕੀਤੀ ਆਪਣੇ ਘਰ ਵਿੱਚ ਚਰਨ ਪਾਉਣ ਵਾਸਤੇ। ਸਾਰ ਸੰਗਤ ਇਸ ਬਜ਼ੁਰਗ ਨੂੰ ਜ਼ਰੂਰ ਪ੍ਰੇਮ ਸੀ, ਕਿਉਂਕਿ ਇਸਨੇ ਪਹਿਲਾਂ ਦਰਸ਼ਨ ਕੀਤੇ ਸਨ। ਜਿਹੜਾ ਇਸਦਾ ਬਾਕੀ ਪਰਿਵਾਰ ਉਸਨੂੰ ਪੱਛਮੀ ਰੰਗਤ ਚੜ੍ਹੀ ਸੀ, ਕਿਸੇ ਮਨ ਵਿੱਚ ਸ਼ਰਧਾ ਜਾਂ ਪ੍ਰੇਮ ਦਾ ਨਾਮੋ ਨਿਸ਼ਾਨ ਵੀ ਨਹੀਂ। ਇਸ ਨੇ ਤਾਂ ਵਕਤ ਲੈ ਲਿਆ ਸੰਤ ਜੀ ਮਹਾਰਾਜ ਪਾਸੋਂ, ਪਰ ਜਦੋਂ ਸੰਤ ਮਹਾਰਾਜ ਆਪਣੇ ਨਿਯਤ ਸਮੇਂ ਤੇ ਇਹਦੇ ਘਰ ਪਹੁੰਚੇ, ਇਹ ਵਿਚਾਰਾ ਇਕੱਲਾ ਹੀ ਬੈਠਾ, ਬਾਕੀ ਦਾ ਇਸਦਾ ਸਾਰਾ ਹੀ ਪਰਿਵਾਰ ਉੱਪਰ ਪਹਿਲੀ ਮੰਜ਼ਿਲ ਤੇ। ਖੈਰ, ਇਸ ਨੇ ਸੰਤ ਮਹਾਰਾਜ ਦੇ ਚਰਨਾਂ ਤੇ ਨਮਸਕਾਰ ਕੀਤੀ, ਮੁੱਦਤਾਂ ਭਰ ਦਰਸ਼ਨ ਹੋਏ, ਮਹਾਂਪੁਰਖਾਂ ਨੂੰ ਨਮਸਕਾਰ ਕਰਨ ਦਾ ਅਵਸਰ ਪ੍ਰਾਪਤ ਹੋਇਆ, ਵੈਰਾਗ ਦੇ ਆਂਸੂਆਂ ਦੇ ਨਾਲ ਚਰਨ ਧੋ ਦਿੱਤੇ। ਹੁਣ ਜ਼ਬਾਨ ਨਾਲ ਕੁਝ ਬੋਲਣਾ ਚਾਹੁੰਦਾ ਹੈ ਵੀ ਖਿਮਾ ਮੰਗਾ ਮਹਾਂਪੁਰਖਾਂ ਦੇ ਪਾਸੋਂ ਕਿ ਮੈਂ ਸਹੀ ਤਰੀਕੇ ਸਿਰ ਉਹਨਾਂ ਦਾ ਸਤਿਕਾਰ ਨਹੀਂ ਕਰ ਸਕਿਆ। ਪਰ ਸਾਰ ਸੰਗਤ ਹਾਲਤ ਇਤਨੀ ਵਿਹਬਲ ਹੋ ਗਈ ਹੈ, ਬਾਣੀ ਇਸ ਦੀ ਅਸਤ ਵਿਅਸਤ ਹੋ ਚੁੱਕੀ ਹੈ, ਬੋਲਣਾ ਚਾਹੁੰਦਾ ਕੁਝ ਬੋਲ ਨਹੀਂ ਸਕਦਾ, ਕੰਠ ਰੁਕ ਗਿਆ, ਹਾਲਤ ਦੀਵਾਨਿਆਂ ਵਾਲੀ ਹੋ ਗਈ। ਉਹ ਸਾਰ ਸੰਗਤ ਇਤਨੀ ਵੀ ਸੁੱਧ ਬੁੱਧ ਨਾ ਰਹੀ ਨਮਸਕਾਰ ਕਰਨ ਤੋਂ ਬਾਅਦ, ਜਦੋਂ ਸੰਤ ਜੀ ਮਹਾਰਾਜ ਨੇ ਇਸ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਿਆ, ਇਸ ਨੂੰ ਉਠਾਇਆ, ਇਸ ਨੇ ਸੰਤ ਜੀ ਮਹਾਰਾਜ ਨੂੰ ਜੱਫੀ ਪਾ ਲਈ, ਨੇਤਰਾਂ ਚੋਂ ਤਰਪ ਤਰਪ ਆਂਸੂ ਜਾ ਰਹੇ ਨੇ। ਬੜੀ ਮੁਸ਼ਕਲ ਦੇ ਨਾਲ ਸੰਤ ਮਹਾਰਾਜ ਨੇ ਇਸ ਨੂੰ ਧੀਰਜ ਦਿੱਤਾ। ਇਹਦੇ ਵਿਚਾਰੇ ਦੇ ਵੀ ਯਾਦ ਨਾ ਰਿਹਾ ਕਿ ਮਹਾਰਾਜ ਦੀ ਸੇਵਾ ਕਰਨੀ ਹੈ, ਜਿਹੜੇ ਨਾਲ ਪ੍ਰੇਮੀ ਗਏ ਸਨ ਉਹੀ ਥੋੜਾ ਦੁੱਧ ਲੈ ਗਲਾਸ ਵਿੱਚ ਪਾ ਕੇ ਸੰਤ ਜੀ ਮਹਾਰਾਜ ਨੇ ਤੇ ਸਿਰਫ ਹੱਥੀ ਲਾਉਣਾ ਸੀ। ਤੋ ਖੈਰ, ਇਸ ਗੁਰਮੁਖ ਦੀ ਸ਼ਰਧਾ ਇਸਦਾ ਪ੍ਰੇਮ ਪੂਰਾ ਕਰਕੇ ਜਦੋਂ ਵਾਪਸ ਆ ਕੇ ਗੱਡੀ ਵਿੱਚ ਬੈਠੇ, ਸੰਤ ਜੀ ਮਹਾਰਾਜ ਨੇ ਇਹੋ ਹੀ ਵਚਨ ਕੀਤਾ ਵੀ ਸਾਡੀ ਸਿਹਤ ਅਲਾਓ ਨਹੀਂ ਕਰਦੀ ਵੀ ਅਸੀਂ ਇਤਨੀ ਦੂਰ ਆਈਏ ਤੇ ਸਾਨੂੰ ਇਹੋ ਜਿਹੇ ਗੁਰਮੁਖਾਂ ਦਾ ਪ੍ਰੇਮ ਖਿੱਚ ਕੇ ਲੈ ਆਇਆ। ਖੈਰ, ਸਾਰ ਸੰਗਤ ਉਧਰ ਜਾਣਾ ਸੀ ਵੁਲਵਰਹੈਂਪਟਨ ਸ਼ਹਿਰ। ਹੁਣ ਕਈ ਇੱਕ ਪ੍ਰੇਮੀਆਂ ਦੀ ਇਹ ਸੋਚ ਸੀ ਕਿ ਸਰਦਾਰ ਸੁਦਾਗਰ ਸਿੰਘ ਦਾ ਘਰ ਹੈ ਛੋਟਾ, ਇਸ ਵਾਰ ਸੰਤ ਜੀ ਮਹਾਰਾਜ ਦੀ ਰਿਹਾਇਸ਼ ਵਾਸਤੇ ਕੋਈ ਇੰਤਜ਼ਾਮ ਹੋਰ ਕੀਤਾ ਜਾਵੇ। ਸੁਦਾਗਰ ਸਿੰਘ ਨੂੰ ਵਿਚਾਰੇ ਨੂੰ ਪਤਾ ਲੱਗਿਆ, ਇਸ ਨੇ ਲੰਡਨ ਆ ਕੇ ਸੰਤ ਮਹਾਰਾਜ ਦੇ ਚਰਨਾਂ 'ਚ ਰੋਣਾ ਸ਼ੁਰੂ ਕਰ ਦਿੱਤਾ। ਮਹਾਰਾਜ, ਮੈਥੋਂ ਕੀ ਅਵੱਗਿਆ ਹੋ ਗਈ ਹੈ, ਆਪ ਕਿਉਂ ਮੇਰੀ ਸੇਵਾ ਠੁਕਰਾ ਰਹੇ ਹੋ? ਸੰਤ ਮਹਾਰਾਜ ਕਹਿਣਗੇ, ਭਾਈ ਤੈਨੂੰ ਕਿਹਨੇ ਕਹਿ ਦਿੱਤਾ? ਮਹਾਰਾਜ, ਮੈਨੂੰ ਪਤਾ ਲੱਗਿਆ ਵੀ ਇਸ ਵਾਰ ਤੁਸੀਂ ਰਿਹਾਇਸ਼ ਵਾਲਸਾਲ ਰੱਖਣੀ ਹੈ, ਵਾਲਸਾਲ ਵੁਲਵਰਹੈਂਪਟਨ ਦੇ ਨਾਲ ਹੀ ਛੋਟਾ ਜਿਹਾ ਟਾਊਨ ਪੈਂਦਾ ਹੈ, ਕਿਉਂਕਿ ਕਈ ਪ੍ਰੇਮੀ ਵਿਆਹ ਤਾਂ ਬਣਾ ਰਹੇ ਸਨ। ਸੰਤ ਮਹਾਰਾਜ ਕਹਿਣ ਲੱਗੇ, ਨਹੀਂ ਭਾਈ, ਅਸੀਂ ਤੇ ਬਸ ਜਾ ਕੇ ਹੁਣ ਤੇਰੇ ਹੀ ਘਰ ਰਹਿਣਾ। ਉਹ ਸਾਰ ਸੰਗਤ ਇਹ ਵਚਨ ਕੀਤਾ, ਖੈਰ ਉਸ ਨੂੰ ਬੜੀ ਪ੍ਰਸੰਨਤਾ ਹੋਈ। ਹੁਣ ਸਾਰ ਸੰਗਤ ਜਿਸ ਦਿਨ ਸੰਤ ਜੀ ਮਹਾਰਾਜ ਨੇ ਆਪਣੇ ਸਰੀਰ ਦਾ ਪਰਿਤਿਆਗ ਕੀਤਾ, ਦੇਖਿਆ ਜਾਵੇ ਉਸ ਦਿਨ ਸੰਤ ਜੀ ਮਹਾਰਾਜ ਦਾ ਵੁਲਵਰਹੈਂਪਟਨ ਸ਼ਹਿਰ ਦਾ ਅਖੀਰਲਾ ਦੀਵਾਨ ਸੀ। ਜਿਹੜਾ ਵਚਨ ਕੀਤਾ ਨਾ ਸਰਦਾਰ ਸੁਦਾਗਰ ਸਿੰਘ ਦੇ ਨਾਲ ਕਿ ਅਸੀਂ ਤੇ ਬਸ ਤੇਰੇ ਘਰ ਹੀ ਰਹਿਣਾ ਸਦਾ ਵਾਸਤੇ, ਮਹਾਂਪੁਰਖਾਂ ਨੇ ਆਪਣੇ ਗਰੀਬ ਨਿਵਾਸ ਬਿਰਦ ਅਨੁਸਾਰ ਉਸ ਨੂੰ ਮਾਣ ਬਖਸ਼ਣਾ ਸੀ। ਖੈਰ, ਸਾਰ ਸੰਗਤ ਉੱਥੇ ਵੀ ਪਹੁੰਚ ਗਏ। ਕੁਝ ਦਿਨ ਪਹਿਲਾਂ, ਕਿਉਂਕਿ ਐਤਵਾਰ ਦਾ ਦਿਨ ਵੀਕਐਂਡ ਤੇ ਬਹੁਤ ਸਾਰੀ ਸੰਗਤ ਲੰਡਨ ਤੋਂ ਵੀ ਆ ਜਾਂਦੀ, ਉਹਦੇ ਨੇ ਸੰਤ ਜੀ ਮਹਾਰਾਜ ਦੇ ਦਰਸ਼ਨ ਕਰਕੇ ਤੇ ਜਦੋਂ ਸ਼ਾਮ ਨੂੰ ਵਾਪਸ ਪਰਤਣ ਵਾਸਤੇ ਸੰਤ ਜੀ ਮਹਾਰਾਜ ਪਾਸੋਂ ਆਗਿਆ ਮੰਗਦੇ ਹਨ ਕਿ ਮਹਾਰਾਜ ਨੂੰ ਖੁਸ਼ੀਆਂ ਬਖਸ਼ੋ, ਤੁਸੀਂ ਜਾਈਏ ਵਾਪਸ ਆਪਣੇ ਘਰ, ਸੰਤ ਜੀ ਮਹਾਰਾਜ ਕਹਿਣਗੇ, ਹਾਂ ਭਾਈ, ਘਰ ਜੈਸਾ ਸੁੱਖ ਨਹੀਂ, ਤੁਸੀਂ ਜਾਓ ਵਾਪਸ ਆਪਣੇ ਘਰ, ਹੁਣ ਅਸੀਂ ਜਾਵਾਂਗੇ ਆਪਣੇ ਘਰ, ਆਪਣਾ ਘਰ ਜਿੱਥੇ ਜਾ ਕੇ ਨਿੱਜ ਘਰ ਮਹਿਲ ਪਾਵੋ ਸੁਖ ਸਹਿਜੇ, ਬਹੁਰ ਨਾ ਹੋਏਗਾ ਫੇਰ। ਸਾਰ ਸੰਗਤ ਰਮਦ ਮਾਰੀ। ਸ਼ਾਮ ਦੇ ਵਕਤ ਇੱਕ ਮਾਨਚੈਸਟਰ ਤੋਂ ਪ੍ਰੇਮੀ ਆਇਆ, ਸੰਤ ਮਹਾਰਾਜ ਦੇ ਚਰਨਾਂ ਤੇ ਨਮਸਕਾਰ ਕੀਤੀ। ਸੁਭਾਵ ਕੀ, ਸੰਤ ਜੀ ਮਹਾਰਾਜ ਉਸ ਨੂੰ ਕਹਿਣ ਲੱਗੇ ਭਾਈ ਸਰਬਜੀਤ ਸਿੰਘ, ਇਸ ਸਰੀਰ ਤੋਂ ਅਸੀਂ ਬੜਾ ਕੰਮ ਲਿਆ, ਬੜੀ ਇਸ ਸਰੀਰ ਨੂੰ ਖੇਚਲ ਦਿੱਤੀ ਹੈ, ਹੁਣ 70 ਸਾਲ ਦੀ ਉਮਰ ਹੋ ਗਈ ਹੈ, ਬਸ 70 ਸਾਲ ਦੀ ਉਮਰ ਕਾਫੀ ਹੁੰਦੀ ਹੈ। ਉਸ ਪ੍ਰੇਮੀ ਨੇ ਬੇਨਤੀ ਕੀਤੀ, ਮਹਾਰਾਜ ਆਪ ਦਾ ਸਰੀਰ ਬਿਲਕੁਲ ਰਿਸ਼ਟ ਪੁਸ਼ਟ ਹੈ, ਸਰੀਰ ਨੂੰ ਨਾ ਕੋਈ ਕਸ਼ਟ, ਨਾ ਖੇਦ, ਨਾ ਬਿਮਾਰੀ। ਆਪ ਰੋਜ਼ ਤਕਰੀਬਨ ਇੱਕ ਘੰਟਾ ਸੈਰ ਕਰਦੇ ਹੋ, ਰੋਜ਼ ਨਿਯਤ ਸਮੇਂ ਦੀਵਾਨ ਸਜਾਉਂਦੇ ਹੋ, ਆਪਣੇ ਪ੍ਰੇਮੀਆਂ ਨੂੰ ਨਿਵਾਜਦੇ ਹੋ। ਇੱਥੇ ਤੇ ਦੇਖੋ ਤੁਸੀਂ, ਇਹ ਅੰਗਰੇਜ਼ ਲੋਕ ਇੱਥੇ 80-80 ਸਾਲ ਦੇ ਘੋੜੇ ਵਾਂਗ ਫਿਰਦੇ ਨੇ। ਤੁਹਾਡੀ ਸਿਹਤ ਵੀ ਬਿਲਕੁਲ ਉਸੇ ਤਰ੍ਹਾਂ ਦੀ ਹੈ, ਤੁਸੀਂ ਇਹ ਵਤਨ ਕਿਉਂ ਕਰ ਰਹੇ ਹੋ? ਸੰਤ ਮਹਾਰਾਜ ਫਿਰ ਕਹਿਣਗੇ, ਨਹੀਂ ਭਾਈ, ਬਸ 70 ਸਾਲ ਦੀ ਉਮਰ ਕਾਫੀ ਹੁੰਦੀ ਹੈ। ਉਹਦੇ ਚਿੱਤ ਚੇਤੇ ਵੀ ਨਹੀਂ ਕਿ ਸੰਤ ਜੀ ਮਹਾਰਾਜ ਦੀ ਆਜੂ 70 ਸਾਲ ਦੀ ਹੋ ਚੁੱਕੀ ਹੈ। ਖੈਰ, ਸਾਰ ਸੰਗਤ ਉਹਨਾਂ ਦੇ ਸੱਚਖੰਡ ਜਾਣ ਤੋਂ ਸਿਰਫ ਇਹ 3 ਦਿਨ ਪਹਿਲਾਂ ਦੀ ਵਾਰਤਾ ਹੈ। ਸਰਦਾਰ ਪ੍ਰੀਤਮ ਸਿੰਘ ਝੰਮਟ ਵਾਲਾ, ਇਸਨੇ ਜਾਣਾ ਸੀ ਕੈਨੇਡਾ। ਜਦੋਂ ਸੰਤ ਜੀ ਮਹਾਰਾਜ ਦੂਸਰੀ ਵਾਰ ਇੰਗਲੈਂਡ ਗਏ, ਇਸਨੇ ਸੰਤ ਮਹਾਰਾਜ ਪਾਸੋਂ ਆਗਿਆ ਮੰਗੀ। ਮਹਾਰਾਜ, ਆਪ ਦੀ ਆਗਿਆ ਹੋਵੇ, ਮੈਂ ਨੌਕਰੀ ਤੋਂ ਆਪਣਾ ਅਸਤੀਫਾ ਦੇ ਦੇਵਾਂ, ਫਿਰ ਮੇਰਾ ਕੈਨੇਡਾ ਮੂਵ ਹੋਣ ਦਾ ਇਰਾਦਾ ਹੈ। ਸੰਤ ਜੀ ਮਹਾਰਾਜ ਕਹਿਣਗੇ, ਭਾਈ ਠੀਕ ਹੈ, ਤੂੰ ਨੌਕਰੀ ਤੋਂ ਜਿੱਥੇ ਆਪਣੀ ਸਰਵਿਸ ਕਰਦਾ ਰਿਜ਼ਾਈਨ ਕਰਦੇ, ਉਤਨੀ ਦੇਰ ਤੂੰ ਸਾਡੇ ਨਾਲ ਰਹਿ ਕੇ ਸੇਵਾ ਕਰ। ਭਾਗਾਂ ਦੇ ਨਾਲ ਇਹੋ ਜਿਹਾ ਸੇਵਾ ਦਾ ਅਵਸਰ ਪ੍ਰਾਪਤ ਹੁੰਦਾ, ਲਾਭ ਉਠਾ। ਖੈਰ, ਸਾਰ ਸੰਗਤ ਉਸਨੇ ਨੌਕਰੀ ਤੋਂ ਅਸਤੀਫਾ ਦੇ ਦਿੱਤਾ। ਪ੍ਰਾਪਤ ਹੋਇਆ, ਜਦੋਂ ਫਿਰ ਵੀ ਇੱਕ ਦੋ ਵਾਰ ਛੁੱਟੀ ਮੰਗੀ, ਸੰਤ ਜੀ ਮਹਾਰਾਜ ਕਹਿਣ ਲੱਗੇ ਵੀ ਭਗਤ ਆਵੇਗਾ, ਅਸੀਂ ਤੈਨੂੰ ਆਪਣੇ ਆਪ ਹੀ ਦੱਸਾਂਗੇ। ਫਿਰ ਸਾਰ ਸੰਗਤ 3 ਦਿਨ ਪਹਿਲਾਂ ਸੰਤ ਜੀ ਮਹਾਰਾਜ ਨੇ ਇਸ ਨੂੰ ਵੀ ਆਗਿਆ ਦੇ ਦਿੱਤੀ ਵੀ ਜਾ, ਹੁਣ ਤੂੰ ਵੀ ਆਪਣੀ ਤਿਆਰੀ ਕਰ ਲੈ। ਖੈਰ, ਸਾਰ ਸੰਗਤ ਇਹ ਵੀ ਜਦੋਂ ਵੁਲਵਰਹੈਂਪਟਨ ਤੋਂ ਚੱਲਣ ਲੱਗਿਆ ਨਾ, 3 ਦਿਨ ਪਹਿਲਾਂ ਹੀ ਸੰਤ ਮਹਾਰਾਜ ਤੋਂ ਆਗਿਆ ਲੈ ਕੇ, ਕਿਉਂਕਿ ਅਗਲੇ ਦਿਨ ਇਸਦੀ ਫਲਾਈਟ ਸੀ, ਸੰਤ ਜੀ ਮਹਾਰਾਜ ਨੇ ਇਸ ਨੂੰ ਵੀ ਉਹੀ ਵਚਨ ਕੀਤਾ ਵੀ ਭਾਈ ਜਾ ਤੂੰ ਆਪਣੇ ਘਰ, ਅਸੀਂ ਆਪਣੇ ਘਰ ਜਾਣ ਦੀ ਤਿਆਰੀ ਕਰ ਰਹੇ ਹਾਂ। ਸਾਰ ਸੰਗਤ ਜੋ ਪਹਿਲਾਂ ਅਰਜ਼ ਕੀਤੀ ਹੈ ਨਾ ਕਿ ਸੰਤ ਮਹਾਰਾਜ ਦਾ ਵਚਨ ਸੀ ਕਿ ਸਾਡੇ ਸਰੀਰ ਦਾ ਪੋਸਟਮਾਰਟਮ ਨਹੀਂ ਹੋਣ ਦੇਣਾ, ਉਥੋਂ ਦਾ ਪ੍ਰੋਸੀਜਰ ਤੇ ਇਹ ਹੈ ਜੇ ਕਿਸੇ ਪ੍ਰਾਣੀ ਦੇ ਸਰੀਰ ਦਾ ਅੰਤ ਹੋ ਜਾਵੇ ਫਿਰ ਪੋਸਟਮਾਰਟਮ ਕਰਨਾ ਪੈਂਦਾ। ਡਾਕਟਰ ਪ੍ਰੀਤਮ ਸਿੰਘ ਜਿਹੜਾ ਤਕਰੀਬਨ ਸੰਤ ਜੀ ਮਹਾਰਾਜ ਦੇ ਫੈਮਿਲੀ ਡਾਕਟਰ ਵਾਂਗ ਹੀ ਸੀ, ਇਹਦੇ ਨਾਲ ਦੀ ਇੱਕ ਡਾਕਟਰ ਸੀ ਮਾਨਚੈਸਟਰ ਸ਼ਹਿਰ ਵਿੱਚ ਰਹਿਣ ਵਾਲੀ, ਉਹ ਸ਼ਾਇਦ ਗੁਜਰਾਤ ਦੇ ਇਲਾਕੇ ਦੀ ਸੀ। ਇਹ ਇੱਕ ਵਾਰ ਸੰਤ ਜੀ ਮਹਾਰਾਜ ਦੇ ਦਰਸ਼ਨਾਂ ਵਾਸਤੇ ਆਈ, ਸੁਭਾਵ ਕੀ ਇਸਨੇ ਬੇਨਤੀ ਕੀਤੀ, ਮਹਾਰਾਜ ਮੈਨੂੰ ਕੋਈ ਸੇਵਾ ਦੱਸੋ, ਮੈਥੋਂ ਕੋਈ ਸੇਵਾ ਲਓ। ਸੰਤ ਜੀ ਮਹਾਰਾਜ ਸੁੱਤੇ ਸਿੱਧੇ ਹੀ ਕਹਿਣ ਲੱਗੇ, ਭਾਈ ਵਕਤ ਆਵੇਗਾ ਤੇ ਇੱਥੋਂ ਤੇ ਅਸੀਂ ਬਹੁਤ ਵੱਡੀ ਸੇਵਾ ਲੈਣੀ ਹੈ। ਖੈਰ, ਉਹ ਵੀ ਵਕਤ ਆਉਣਾ ਹੈ ਜਦੋਂ ਮਹਾਰਾਜ ਨੇ ਇਹਦੇ ਪਾਸੋਂ ਸੇਵਾ ਲੈਣੀ ਹੈ। ਬਿਲਕੁਲ ਰਿਸ਼ਟ ਪੁਸ਼ਟ, ਬਿਲਕੁਲ ਆਰੋਗ ਸਰੀਰ, ਜੋ ਸੰਤ ਜੀ ਮਹਾਰਾਜ ਵਚਨ ਕਰਿਆ ਕਰਦੇ ਨਾ, ਲੋਕੀ ਦੇਖਣਗੇ ਵੀ ਕੱਲ ਮਹਾਂਪੁਰਖਾਂ ਨੇ ਕੀਰਤਨ ਕੀਤਾ, ਅੱਜ ਆਪਣੀ ਮੌਜ ਅਨੁਸਾਰ ਆਪਣੇ ਨਿਜ ਧਾਮ ਵੀ ਚੱਲੇ ਗਏ। ਸਰ ਸੰਗਤ 25 ਅਗਸਤ ਦੀ ਰਾਤ ਨੂੰ ਆਪਣੇ ਰੋਜ਼ ਦੇ ਨਿਯਮ ਮੁਤਾਬਕ ਦੀਵਾਨ ਸਜਾਇਆ, ਦੀਵਾਨ ਤੋਂ ਵਾਪਸ ਆ ਗਏ। ਜਦੋਂ ਸੇਵਾਦਾਰ ਮੁੱਠੀ ਚਾਪੀ ਵਾਸਤੇ ਹਾਜ਼ਰ ਹੋਏ, ਅੱਜ ਸੰਤ ਜੀ ਮਹਾਰਾਜ ਜਥੇਦਾਰ ਸਾਹਿਬ ਜੀ ਦੇ ਸਿਰ ਤੇ ਉਨ੍ਹਾਂ ਦੇ ਮੋਢੇ ਤੇ ਹੱਥ ਰੱਖ ਕੇ ਕਹਿਣ ਲੱਗੇ ਵੀ ਜਥੇਦਾਰਾ, ਇਉਂ ਦੱਸ, ਜੇ ਕਿਸੇ ਪਾਸੋਂ ਕੋਈ ਚੀਜ਼ ਉਧਾਰੀ ਲਈ ਹੋਵੇ, ਵਾਪਸ ਦੇਣ ਵੇਲੇ ਅੱਖਾਂ ਉਹੋ ਹੀ ਰਹਿੰਦੀਆਂ ਨੇ ਜਾਂ ਬਦਲ ਜਾਂਦੀਆਂ ਹਨ? ਜਥੇਦਾਰ ਸਾਹਿਬ ਜੀ ਕਹਿਣ ਲੱਗੇ, ਮਹਾਰਾਜ ਅੱਖਾਂ ਬਦਲ ਜਾਂਦੀਆਂ ਨੇ, ਵਾਪਸ ਦੇਣ ਵੇਲੇ ਉਹ ਨਹੀਂ ਰਹਿੰਦੀਆਂ। ਸੰਤ ਜੀ ਮਹਾਰਾਜ ਕਹਿਣਗੇ, ਨਹੀਂ ਵੀ ਕੋਈ ਲੱਖਾਂ ਕਰੋੜਾਂ ਚ ਹੁੰਦਾ ਹੈ, ਜਿਹਦੀਆਂ ਦੇਣ ਵੇਲੇ ਵੀ ਅੱਖਾਂ ਉਹੋ ਹੀ ਰਹਿੰਦੀਆਂ ਨੇ। ਜਥੇਦਾਰ ਜੀ ਕਹਿਣ ਲੱਗੇ, ਮਹਾਰਾਜ ਹੁਣ ਤੇ ਹੋਰ ਕਲਯੁਗ ਦਾ ਜ਼ਮਾਨਾ ਹੈ, ਹੁਣ ਤੇ ਕੋਈ ਅਰਬਾਂ ਵਿੱਚੋਂ ਹੀ ਹੋਵੇਗਾ। ਫਿਰ ਸਾਰ ਸੰਗ ਸੰਤ ਜੀ ਮਹਾਰਾਜ ਨੇ ਇਹ ਵਚਨ ਵੀ ਕੀਤਾ, ਜਦੋਂ ਲੜਕੀਆਂ ਪੀਂਘ ਚੜਾਉਂਦੀਆਂ ਨੇ, ਜਿਤਨੀ ਦੇਰ ਤੱਕ ਉਹ ਟੀਸੀ ਦਾ ਪਤਾ ਨਹੀਂ ਤੋੜ ਲੈਂਦੀਆਂ, ਉਤਨੀ ਦੇਰ ਤੱਕ ਉਹਨਾਂ ਦਾ ਹੁਲਾਰਾ ਵਧਦਾ ਹੀ ਜਾਂਦਾ ਹੈ। ਇਸ਼ਾਰਾ ਸੀ ਕਿ ਜਿਤਨੀ ਦੇਰ ਤੱਕ ਪਰਮਾਰਥ ਦੀ ਮੰਜ਼ਿਲ ਹਾਸਲ ਨਹੀਂ ਹੋ ਜਾਂਦੀ, ਉਤਨੀ ਦੇਰ ਤੱਕ ਜਗਿਆਸੂ ਇਹ ਪਰਮਾਰਥ ਦੇ ਰਸਤੇ ਉੱਪਰ ਚੱਲਦੇ ਹੀ ਰਹਿੰਦੇ ਹਨ। ਤਪੱਸਿਆ ਸਾਧਨਾ ਨਿਰੰਤਰ ਜਾਰੀ ਰਹਿੰਦੀ ਹੈ। ਕਬੀਰ ਜੈਸੀ ਉਪਜੀ ਪੇੜ ਤੇ, ਉਹਨਾਂ ਨੇ ਭਗਤ ਕਬੀਰ ਜੀ ਦਾ ਸ਼ਲੋਕ ਵੀ ਪੜ੍ਹਿਆ, ਕਬੀਰ ਜੈਸੀ ਉਪਜੀ ਪੇੜ ਤੇ ਜੋ ਤੈਸੀ ਨਿਭੈ ਓੜ, ਹੀਰਾ ਕਿਸਕਾ ਬਾਪੁਰਾ ਪੁੱਜੈ ਨਾ ਰਤਨ ਕਰੋੜ। ਵਿਸਾਰ ਸਿੰਘ ਦੇ ਤਿਆਦ ਕੇ ਇਸ਼ਾਰੇ ਕਰਦੇ ਰਹੇ। ਫਿਰ ਅਗਲੇ ਦਿਨ ਸਵਾਗਤ ਹੀ ਅੰਮ੍ਰਿਤ ਵੇਲੇ ਆਪ ਨੇ ਆਪਣੀ ਮੌਜ ਦੇ ਅਨੁਸਾਰ ਸਮਾਧੀ ਵਿਚ ਬੈਠਿਆ, ਕਿਉਂਕਿ ਸੰਤ ਜੀ ਮਹਾਰਾਜ ਇਹ ਵੀ ਵਚਨ ਕਰਿਆ ਕਰਦੇ, ਅਸੀਂ ਸਮਾਧੀ ਵਿਚ ਬੈਠ ਕੇ ਆਪਣੇ ਸਰੀਰ ਦਾ ਪ੍ਰੀਤਿਆਗ ਕਰਨਾ ਹੈ। ਮਾਸਟਰ ਜੀ ਜਿਹੜਾ ਉਹਨਾਂ ਦਾ ਹਜ਼ੂਰੀਆ ਸੇਵਾਦਾਰ ਸੀ ਔਰ ਜਥੇਦਾਰ ਸਾਹਿਬ ਜੀ, ਇਹਨਾਂ ਦੋਨਾਂ ਨੂੰ ਭੇਜ ਦਿੱਤਾ ਵਾਲ ਸਾਲ, ਜਿੱਥੇ ਸੰਤ ਜੀ ਮਹਾਰਾਜ ਨੇ ਆਪਣੀ ਰਿਹਾਇਸ਼ ਰੱਖਣੀ ਸੀ ਅਗਲੇ ਦਿਨ ਤੋਂ, ਉੱਥੇ ਜਾ ਕੇ ਤੁਸੀਂ ਉਹ ਜਗ੍ਹਾ ਦੇਖ ਆਵੋ। ਉਹ ਤਾਂ ਇੱਕ ਬਹਾਨਾ ਹੀ ਸੀ ਉਹਨਾਂ ਨੂੰ ਭੇਜਣ ਦਾ। ਫਿਰ ਸਾਰ ਸੰਗਤ ਉਹਨਾਂ ਨੂੰ ਭੇਜ ਦਿੱਤਾ ਉਸ ਦੂਸਰੇ ਸ਼ਹਿਰ, ਆਪ ਆਪਣੀ ਮੌਜ ਦੇ ਅਨੁਸਾਰ ਸਮਾਧੀ ਵਿਚ ਬੈਠਿਆਂ ਬੈਠਿਆਂ ਇਉਂ ਨਿਕਲ ਗਏ ਸਰੀਰ ਦੇ ਵਿਚੋਂ ਜਿਸ ਤਰ੍ਹਾਂ ਸੱਪ ਕੁੰਜ ਵਿਚੋਂ ਨਿਕਲ ਜਾਂਦਾ ਹੈ, ਜਾਂ ਹਾਥੀ ਆਪਣੇ ਗਲ ਵਿਚ ਪਾਈ ਫੁੱਲਾਂ ਦੀ ਮਾਲਾ ਸੁੰਡ ਨਾਲ ਲਾਹ ਦਿੰਦਾ ਹੈ ਹਾਥੀ ਨੂੰ ਗਲ ਵਿਚੋਂ ਮਾਲਾ ਲਾਉਣ ਵੇਲੇ, ਜਾਂ ਸੱਪ ਨੂੰ ਕੁੰਜ ਤਿਆਗਣ ਵੇਲੇ ਕੋਈ ਰੰਚਕ ਮਾਤਰ ਵੀ ਕਸ਼ਟ ਨਹੀਂ ਹੁੰਦਾ। ਉਹ ਸਾਰ ਸਿੰਘ ਬਿਲਕੁਲ ਇਸੇ ਤਰ੍ਹਾਂ ਉਨ੍ਹਾਂ ਨੇ ਆਪਣੀ ਮੌਜ ਦੇ ਅਨੁਸਾਰ ਸੂਰਜ ਕਿਰਨ ਮਿਲੀ ਜਲ ਕਾ ਜਲ ਹੁਆ ਰਾਮ, ਜੋਤੀ ਜੋਤ ਰਲੀ ਸੰਪੂਰਨ ਥੀਆ ਰਾਮ। ਜਿਹੜੇ ਇੱਕ ਦਿਨ ਪਹਿਲਾਂ ਸੰਗਤਾਂ ਨੂੰ ਗੁਰਬਾਣੀ ਦਾ ਕੀਰਤਨ, ਗੁਰਬਾਣੀ ਗੁਰਮਤਿ ਦੀਆਂ ਵਿਚਾਰਾਂ ਸੁਣਾ ਕੇ ਕਿਰਤਾਰਥ ਕਰਿਆ ਕਰਦੇ, ਇਕਦਮ ਸੰਗਤਾਂ ਚਕਰਤ ਹੋ ਗਈਆਂ, ਅਸਚਰਜ ਰਹਿ ਗਈਆਂ, ਬਾਬਾ ਬੋਲਤੇ ਥੇ ਕਹਾਂ ਗਏ, ਦੇਹੀ ਕੇ ਸੰਗ ਰਹਿਤੇ ਸੁਰਤ ਮਾਹੇ ਜੋ ਨਿਰਤੇ ਕਰਤੇ ਕਥਾ ਵਾਰਤਾ ਕਹਿਤੇ। ਵੀ ਬਾਬਾ ਜੀ ਬੋਲਤੇ ਥੇ ਕਹਾਂ ਗਏ, ਬਾਬਾ ਜੀ ਬੋਲਤੇ ਥੇ ਕਹਾਂ ਗਏ, ਜਿਹੜੇ ਦੇਹੀ ਕੇ ਸੰਗ ਰਹਤੇ, ਆਂਦੀ ਦੇਹੀ ਕੇ ਸੰਗ ਰਹਤੇ, ਜਿਹੜੇ ਦੇਹੀ ਕੇ ਸੰਗ ਰਹਤੇ, ਜਿਹੜੇ ਦੇਹੀ ਕੇ ਸੰਗ ਰਹਤੇ, ਦੇਹੀ ਕੇ ਸੰਗ ਰਹਤੇ, ਜਿਹੜੇ ਦੇਹੀ ਕੇ ਸੰਗ ਰਹਤੇ, ਜਿਹੜੇ ਦੇਹੀ ਕੇ ਸੰਗ ਰਹਤੇ, ਬਾਬਾ ਜੀ ਬੋਲਤੇ ਥੇ ਕਹਾਂ ਗਏ, ਬਾਬਾ ਜੀ ਹਾਂ ਬੋਲਤੇ ਥੇ ਕਹਾਂ ਗਏ, ਸਾਰ ਸੰਗਤ ਜਾਣਾ ਆਉਣਾ ਕਿੱਥੇ ਸੀ, ਜਿਸ ਬ੍ਰਹਮ ਵਿਚੋਂ ਭੇਦ ਹੋਏ ਸਨ ਸੰਸਾਰ ਦੇ ਭਲੇ ਵਾਸਤੇ, ਆਪਣੀ ਮੌਜ ਅਨੁਸਾਰ ਉਸੇ ਬ੍ਰਹਮ ਵਿਚ ਅਭੇਦ ਹੋ ਗਏ, ਜਿਸ ਬ੍ਰਹਮ ਵਿਚੋਂ ਪ੍ਰਗਟ ਹੋਏ ਸਨ ਉਸੇ ਬ੍ਰਹਮ ਵਿਚ ਅਭੇਦ ਹੋ ਗਏ, ਜਿਉਂ ਜਲ ਮਹਿ ਜਲ ਆਏ ਖਟਾਨਾ ਤਿਉਂ ਤੋਂ ਜੋਤੀ ਸੰਗ ਜੋਤ ਸਮਾਨਾ ਮਿਟ ਗਏ ਗਵਨ ਪਾਏ ਵਿਸਰਾਮ ਨਾਨਕ ਪ੍ਰਭ ਕੈ ਸਦ ਕੁਰਬਾਨ। ਫਿਰ ਸਤਸੰਗ ਜੋ ਉਹਨਾਂ ਨੇ ਵਚਨ ਕੀਤਾ ਸੀ ਵੀ ਸਾਡੇ ਸਰੀਰ ਦਾ ਪੋਸਟਮਾਰਟਮ ਨਹੀਂ ਹੋਣ ਦੇਣਾ, ਫਿਰ ਉਹੋ ਹੀ ਡਾਕਟਰ ਜਿਹੜੀ ਮੈਡੀਕਲ ਚੈੱਕਅਪ ਵੇਲੇ ਡਾਕਟਰ ਪ੍ਰੀਤਮ ਸਿੰਘ ਦੇ ਨਾਲ ਆਈ ਸੀ ਜਿਸਨੇ ਸੇਵਾ ਪੁੱਛੀ ਸੀ, ਫਿਰ ਸਤਸੰਗ ਉਹ ਉਸ ਇਲਾਕੇ ਦੇ ਰਹਿਣ ਵਾਲੀ ਸੀ, ਉਸਨੇ ਸਰਟੀਫਿਕੇਟ ਲਿਖ ਕੇ ਦਿੱਤਾ ਜਿਸ ਦੀ ਬਦੌਲਤ ਸੰਤ ਜੀ ਮਹਾਰਾਜ ਦੇ ਸਰੀਰ ਦੇ ਪੋਸਟਮਾਰਟਮ ਦੀ ਜ਼ਰੂਰਤ ਨਹੀਂ ਪਈ। ਫਿਰ ਦਿੱਲੀ ਤੋਂ ਸਰਦਾਰ ਚਰਨਜੀਤ ਸਿੰਘ ਨੂੰ ਵੀ ਟੈਲੀਫੋਨ ਕਰਕੇ ਬੁਲਾ ਲਿਆ, ਹਾਲਾਂਕਿ ਉਸਨੂੰ ਬੜਾ ਤੇਜ਼ 103 ਡਿਗਰੀ ਬੁਖਾਰ ਸੀ ਪਰ ਉਸਨੇ ਪਰਵਾਹ ਨਹੀਂ ਕੀਤੀ। ਪਹੁੰਚ ਗਿਆ ਲੰਡਨ, ਫਿਰ ਸੰਤ ਜੀ ਮਹਾਰਾਜ ਦੇ ਸਰੀਰ ਨੂੰ ਇੰਡੀਆ ਲਿਆਉਣ ਵਾਸਤੇ ਜੋ ਉੱਥੇ ਇਹਦੀ ਕਾਗਜ਼ੀ ਕਾਰਵਾਈ ਸੀ ਸਾਰੀ ਪੂਰੀ ਕਰ ਲਈ। ਫਿਰ ਸਾਰੀ ਸੰਗਤ ਆਪ ਸਾਰੇ ਭਲੀ ਪ੍ਰਕਾਰ ਜਾਣਦੇ ਹੋ ਕਿ 31 ਅਗਸਤ ਨੂੰ ਸੰਤ ਜੀ ਮਹਾਰਾਜ ਦਾ ਸਰੀਰ ਦਿੱਲੀ ਏਅਰਪੋਰਟ ਤੇ ਪਹੁੰਚਿਆ ਹਵਾਈ ਜਹਾਜ਼ ਰਾਹੀਂ। ਫਿਰ ਉਥੋਂ ਸੰਗਤਾਂ ਨੇ ਬੜੀ ਸ਼ਰਧਾ ਸਤਿਕਾਰ ਦੇ ਨਾਲ ਜਲੂਸ ਦੀ ਸ਼ਕਲ ਵਿਚ ਇੱਥੇ ਰਾੜਾ ਸਾਹਿਬ ਸੰਤ ਜੀ ਮਹਾਰਾਜ ਦਾ ਪਵਿੱਤਰ ਪਾਰਥਕ ਸਰੀਰ ਲਿਆਂਦਾ। 31 ਅਗਸਤ ਦੀ ਸਾਰੀ ਰਾਤ ਸੰਗਤਾਂ ਨੇ ਬੜੀ ਸ਼ਰਧਾ ਪ੍ਰੇਮ ਦੇ ਨਾਲ ਉਨ੍ਹਾਂ ਦੇ ਦਰਸ਼ਨ ਕੀਤੇ। ਫਿਰ 1 ਸਤੰਬਰ ਨੂੰ ਸੰਗਤਾਂ ਨੇ ਸਜਲ ਨੇਤਰਾਂ ਦੇ ਨਾਲ ਉਨ੍ਹਾਂ ਨੂੰ ਅੰਤਮ ਵਿਦਾਇਗੀ ਦਿੱਤੀ। ਉਨ੍ਹਾਂ ਮਹਾਂਪੁਰਖਾਂ ਦਾ ਪਵਿੱਤਰ ਸਰੀਰ ਗੁਰਦੁਆਰਾ ਬਿਭੌਰ ਸਾਹਿਬ ਦੇ ਸਾਹਮਣੇ ਉਨ੍ਹਾਂ ਦੀ ਰਜ਼ਾ ਅਨੁਸਾਰ ਜਲ ਪ੍ਰਵਾਹ ਕੀਤਾ ਗਿਆ, ਜੋ ਸਾਰੀ ਜ਼ਿੰਦਗੀ ਸਰੀਰ ਕਰਕੇ ਸੰਗਤਾਂ ਦਾ ਪਰਉਪਕਾਰ ਕਰਦੇ ਰਹੇ। ਉਨ੍ਹਾਂ ਦਾ ਮਨੋਰਥ ਸੀ ਕਿ ਜਦੋਂ ਸਾਡੇ ਸਰੀਰ ਦਾ ਅੰਤ ਹੀ ਹੋ ਜਾਵੇ ਫਿਰ ਵੀ ਇਹ ਸਰੀਰ ਕਿਸੇ ਉਪਕਾਰ ਲੇਖੇ ਹੀ ਲੱਗੇ। ਉਹ ਤਾਂ ਤੇ ਸਾਰ ਸੰਗਤ ਉਨ੍ਹਾਂ ਉਪਕਾਰੀ ਮਹਾਂਪੁਰਖਾਂ ਦਾ ਪਵਿੱਤਰ ਜੀਵਨ ਲਫ਼ਜ਼ਾਂ ਨਾਲ ਬਿਆਨ ਨਹੀਂ ਕੀਤਾ ਜਾ ਸਕਦਾ। ਜਦੋਂ ਸਤਿਗੁਰੂ ਜੀ ਫੁਰਮਾਨ ਕਰਦੇ ਨੇ ਸਾਧਕੀ ਮਹਿਮਾ ਵੇਦ ਨਾ ਜਾਣਾ ਫਿਰ ਆਪਾਂ ਕਿਹਦੇ ਵਿਚਾਰੇ ਹਾਂ, ਪਰ ਫਿਰ ਵੀ ਆਪਣੀ ਤੁੱਚ ਬੁੱਧੀ ਅਨੁਸਾਰ ਮਹਾਂਪੁਰਖਾਂ ਦਾ ਪਵਿੱਤਰ ਜਸ ਕਰਨਾ, ਉਨ੍ਹਾਂ ਦੇ ਪਵਿੱਤਰ ਜੀਵਨ ਤੋਂ ਮਾਰਗ ਦਰਸ਼ਨ ਲੈਣਾ, ਪ੍ਰੇਰਣਾ ਲੈਣੀ ਇਹ ਆਪਣਾ ਫਰਜ਼ ਹੈ। ਸੋ ਸਤਿਗੁਰੂ ਜੀ ਬਖਸ਼ਿਸ਼ ਕਰਨ, ਜਿਹੜੇ ਗੁਰਮਤ ਦੇ ਅਸੂਲ ਸੰਤ ਜੀ ਮਹਾਰਾਜ ਸਾਨੂੰ ਦ੍ਰਿੜ ਕਰਵਾਉਂਦੇ ਰਹੇ, ਆਪਾਂ ਉਨ੍ਹਾਂ ਸੁਨਹਿਰੀ ਅਸੂਲਾਂ ਪਰ ਗੁਰਮੁਖ ਨਾਮ ਦਾ ਨਿਸ਼ਨਾਣ ਦੇ ਧਾਰਨੀ ਬਣ ਕੇ ਉਨ੍ਹਾਂ ਮਹਾਂਪੁਰਖਾਂ ਦੀ ਬਖਸ਼ਿਸ਼ ਦੇ ਪਾਤਰ ਬਣਦੇ ਹੋਏ ਆਪਣਾ ਲੋਕ ਸੁਖੀ ਔਰ ਪ੍ਰਲੋਕ ਸੁਹੇਲਾ ਬਣਾਈਏ। ਹੁਣ ਸੰਤ ਜੀ ਮਹਾਰਾਜਿਆਂ ਦੀ ਯਾਦ ਵਿਚ ਰੱਖੇ ਗਏ ਅਖੰਡ ਪਾਠਾਂ ਦੇ ਭੋਗ ਪੈਣ ਲੱਗੇ ਨੇ, ਆਪ ਪ੍ਰੇਮ ਦੇ ਨਾਲ ਭੋਗ ਦੇ ਸ਼ਲੋਕ ਸਰਵਣ ਕਰੋ। ਫੁੱਲਾਂ ਚੁੱਕਾਂ ਦੀ ਖਿਮਾ ਬਖਸ਼ੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।